ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸ਼ੋਨੇ ਹੋ ਪਾਣੀ ਅੰਦਰ ਲੀਕ ਜਿਉਂ ਤਿਸ ਦਾ ਥਾਂ ਨਾ ਥੇ ਹੋ ਨਾਲ ਇਆਣੇ ਦੋਸਤੀ ਵਡਾਰੂ ਸ਼ੋਨੇ ਹੋ ਪਾਣੀ ਅੰਦਰ ਲੀਕ ਜਿਉਂ ਇਸ ਦਾ ਥਾਂ ਨਾਥੇ ਹੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵੇਰਾਸ ਹੋਏ ਆਣਾ ਕਰੇ ਕੰਮ ਆਣ ਨ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਵੇਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਲੋਕ ਪਰਲੋਕ ਦੇ ਰੱਖਿਅਕ ਅੰਤਰਜਾਮੀ ਸਰਬ ਕਲਾ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇਤਾ ਪ੍ਰਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬਾਣੀ ਵਿੱਚ ਜੋ ਸ਼ਲੋਕ ਹਨ ਉਨ੍ਹਾਂ ਦੀ ਲੜੀਵਾਰ ਵਿਆਖਿਆ ਸਰਵਣ ਕਰਦੇ ਆ ਰਹੇ ਹੋ। ਇਨ੍ਹਾਂ ਸ਼ਲੋਕਾਂ ਅੰਦਰ ਜੋ ਵਿਸ਼ਾ ਚੱਲ ਰਿਹਾ ਹੈ ਇਆਣੇ ਮਨੁੱਖ ਦਾ, ਨਾ ਸਮਝ ਜਿਹਦੇ ਵਿੱਚ ਯੋਗਤਾ ਨਹੀਂ, ਗੁਰੂ ਸਾਹਿਬ ਵਾਰ ਵਾਰ ਐਸੇ ਮਨੁੱਖ ਦੀ ਗੱਲ ਕਰ ਰਹੇ ਨੇ। ਅੱਜ ਦੇ ਸ਼ਲੋਕ ਵਿੱਚ ਵੀ ਗੁਰੂ ਅੰਗਦ ਦੇਵ ਜੀ ਨੇ ਇੱਕ ਉਦਾਹਰਨ ਦਿੱਤੀ। ਕਹਿਣ ਲੱਗੇ ਇੱਕ ਸਮਝਦਾਰ ਮਨੁੱਖ ਇੱਕ ਅਜਾਣ ਬੱਚੇ ਨਾਲ ਦੋਸਤੀ ਕਰੇ, ਅਜਾਣੇ ਦਾ ਗਿਆਨ ਆਪਣਾ ਹੈ, ਜਵਾਨ ਦਾ ਗਿਆਨ ਆਪਣਾ ਹੈ, ਬਜ਼ੁਰਗ ਦਾ ਗਿਆਨ ਆਪਣਾ ਹੈ। ਇਹ ਤਿੰਨ ਅਵਸਥਾਵਾਂ ਨੇ ਜੀਵਨ ਦੀਆਂ, ਬਾਲ, ਜਵਾਨੀ ਅਰ ਬਿਰਧ, ਹੁਣ ਤਿੰਨ ਅਵਸਥਾ ਜਾਣ। ਤਿੰਨ ਅਵਸਥਾਵਾਂ ਨੇ, ਤਿੰਨਾਂ ਦੀ ਸਮਝ ਆਪਣੀ ਆਪਣੀ ਹੈ। ਬੱਚੇ ਅੰਦਰ ਜਿੱਥੇ ਅਗਿਆਨਤਾ ਹੈ ਉਹਦੇ ਨਾਲ ਨਾਲ ਉਹਦੇ ਵਿੱਚ ਭੋਲਾਪਣ ਹੈ, ਇੱਕ ਪਾਸੇ ਉਹਦਾ ਅਵਗੁਣ ਹੈ ਨਾ ਸਮਝੀ, ਦੂਜੇ ਪਾਸੇ ਉਹਦਾ ਗੁਣ ਹੈ ਭੋਲਾਪਣ। ਜਵਾਨ ਦੇ ਅੰਦਰ ਸਮਝਦਾਰੀ ਆ ਗਈ, ਉਹਦੇ ਕੋਲ ਇੱਕ ਹੋਰ ਵਾਧਾ ਹੁੰਦਾ, ਉਹ ਹੈ ਸ਼ਕਤੀ। ਉਹਦੇ ਅੰਦਰ ਸ਼ਕਤੀ ਆ ਜਾਂਦੀ ਹੈ, ਪਰ ਜਵਾਨੀ ਵਿੱਚ ਮਤ ਘੱਟ ਹੁੰਦੀ ਹੈ, ਸ਼ਕਤੀ ਮਤ ਨੂੰ ਕੰਮ ਨਹੀਂ ਕਰਨ ਦਿੰਦੀ। ਬੁਢੇਪਾ ਸਾਰੀ ਜ਼ਿੰਦਗੀ ਦੇ ਕੌੜੇ ਤਜਰਬਿਆਂ ਨਾਲ ਭਰਿਆ ਹੋਇਆ ਹੈ, ਉਹਦੇ ਕੋਲ ਤਜਰਬੇ ਤਾਂ ਬਹੁਤ ਨੇ ਪਰ ਸ਼ਕਤੀ ਛੀਣ ਹੋ ਜਾਂਦੀ, ਉਹ ਕਰ ਕੁਝ ਨਹੀਂ ਸਕਦਾ। ਇਹਨਾਂ ਤਿੰਨਾਂ ਦਾ ਤਾਲਮੇਲ ਆਪਸ ਵਿੱਚ ਨਹੀਂ ਬਹਿੰਦਾ। ਸਤਿਗੁਰੂ ਨੇ ਅੱਜ ਜੋ ਗੱਲ ਕੀਤੀ, ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇਹੋ, ਪਰਮਾਤਮਾ ਦੇ ਰਸਤੇ ਦੇ ਉੱਤੇ ਜੇ ਤੂੰ ਤੁਰਿਆ ਤੇ ਤੂੰ ਆਪਣੀ ਜਿਹੜੀ ਸੰਗਤ ਜਿਹੜੀ ਅਗਵਾਈ ਲੈ ਰਿਹਾ ਉਹ ਇੱਕ ਇਆਣੇ ਮਨ ਤੋਂ ਲੈ ਰਿਹਾ ਹੈ, ਮਨ ਨੂੰ ਪੁੱਛ ਕੇ ਧਰਮ ਕਮਾ ਰਿਹਾ। ਇਆਣੇ ਦਾ ਮਤਲਬ ਇੱਥੇ ਮਨ ਹੈ, ਮਨ ਦੁਆਰਾ ਤੂੰ ਪਰਮਾਤਮਾ ਦੀ ਖੋਜ ਕਰ ਰਿਹਾ। ਜਦਕਿ ਗੁਰੂ ਸਾਹਿਬ ਦਾ ਇਹ ਤਰੀਕਾ ਹੈ ਕਿ ਪਹਿਲਾਂ ਮਨ ਦੀ ਖੋਜ ਕਰ ਲੈ, ਇਸ ਮਨ ਕੋਈ ਖੋਜੋ ਭਾਈ, ਤੇ ਮਨ ਦੀ ਖੋਜ ਕਰਨ ਤੋਂ ਬਾਅਦ ਤੈਨੂੰ ਇਹਦੇ ਸਵਰੂਪ ਦਾ ਪਤਾ ਚੱਲ ਜਾਏਗਾ ਵੀ ਇਹ ਤੇਰਾ ਕਿੱਥੋਂ ਕੁ ਤੱਕ ਸਾਥ ਨਿਭਾ ਸਕਦਾ, ਫਿਰ ਤੈਨੂੰ ਸਮਝ ਆਏਗੀ ਤੇਰੇ ਨਾਲ ਤੁਰੇਗਾ ਕਿ ਨਹੀਂ। ਗੁਰੂ ਸਾਹਿਬ ਨੇ ਇੱਥੇ ਕਿਹਾ ਹੈ ਕਿ ਨਾਲ ਇਆਣੇ ਦੋਸਤੀ, ਤੇਰੀ ਦੋਸਤੀ, ਤੂੰ ਰਾਹ ਤੇ ਤੁਰਿਆ ਪਰਮਾਤਮਾ ਦੇ, ਪਰ ਦੋਸਤੀ ਤੇਰੀ ਮਨ ਨਾਲ ਹੈ ਜਿਹੜਾ ਬੜਾ ਕੱਚਾ ਹੈ, ਕਈ ਰੰਗ ਬਦਲਦਾ। ਇਸ ਲਈ ਗੁਰੂ ਸਾਹਿਬ ਨੇ ਜਦੋਂ ਇਹ ਕਿਹਾ ਨਾ ਵੀ ਮਨ ਨੂੰ ਇਕਾਗਰ ਕਰੋ, ਬਾਣੀ ਵਿੱਚ ਬੜੀ ਥਾਵਾਂ ਤੇ ਆਏਗਾ, ਮਨ ਨੂੰ ਇਕਾਗਰ ਕਰੋ। ਉੱਥੇ ਇਕਾਗਰ ਕਰਨ ਦੇ ਅਰਥ ਇਹ ਨਹੀਂ ਕਿ ਮਨ ਤੇਰਾ ਸਾਥ ਦੇਵੇਗਾ, ਉੱਥੇ ਅਰਥ ਹੋਣਗੇ ਪਹਿਲਾਂ ਮਨ ਨੂੰ ਇਕਾਗਰ ਕਰ ਤੇ ਫਿਰ ਆਪਣੇ ਮਨ ਨਾਲ ਆਪਣੇ ਆਪ ਨੂੰ ਵੇਖ। ਬੜਾ ਔਖਾ ਹੈ, ਤਾਂ ਜਦੋਂ ਤੂੰ ਆਪਣੇ ਹੀ ਮਨ ਦੀ ਖੋਜ ਕਰੇਗਾ ਤੇ ਖੋਜ ਕੀਤਿਆਂ ਇਹਨੂੰ ਮਿਲੇਗਾ, ਜਦੋਂ ਜਿਵੇਂ ਆਪਾਂ ਕਹਿੰਦੇ ਹਾਂ ਫਲਾਣੇ ਮਨੁੱਖ ਨਾਲ ਕੋਈ ਕੰਮ ਹੈ ਉਹਨੂੰ ਮਿਲ ਕੇ ਵੇਖੀਏ ਵੀ ਸਾਡੇ ਨਾਲ ਤੁਰ ਸਕਦਾ ਕਿ ਨਹੀਂ, ਕੋਈ ਨਵਾਂ ਰਿਸ਼ਤਾ ਬਣਾਉਣਾ ਹੈ, ਕੋਈ ਨਵਾਂ ਨਾਤਾ ਜੋੜਨਾ ਹੈ, ਤੇ ਬੰਦਾ ਉਹਨੂੰ ਪਹਿਲਾਂ ਪਰਖਦਾ ਵੇਖਦਾ ਹੈ, ਉਹਨੂੰ ਵੇਖ ਕੇ ਫਿਰ ਜਿੰਨੀ ਕੁ ਉਹ ਖੋਜ ਪੜਚੋਲ ਕਰ ਸਕਦਾ ਕਰਨ ਤੋਂ ਬਾਅਦ ਫਿਰ ਫੈਸਲਾ ਕਰਦਾ ਵੀ ਇਸ ਬੰਦੇ ਵਿੱਚ ਸਾਡੇ ਨਾਲ ਤੁਰਨ ਵਾਸਤੇ ਗੁੰਜਾਇਸ਼ ਨਹੀਂ ਹੈ, ਇਹਦਾ ਤੇ ਸਾਡਾ ਮੇਲ ਨਹੀਂ ਹੋ ਸਕਦਾ। ਤਾਂ ਇਹ ਤਾਂ ਪਤਾ ਹੈ ਗੁਰੂ ਸਾਹਿਬ ਨੂੰ ਕਿ ਮਨ ਨਾਲ ਪਰਮਾਤਮਾ ਦੀ ਖੋਜ ਨਹੀਂ ਹੋ ਸਕਦੀ, ਬਸ ਇੱਥੇ ਰੁਕਾਵਟ ਬਣ ਜਾਂਦੀ ਹੈ। ਮੈਂ ਕਈ ਵਾਰੀ ਬੇਨਤੀ ਕਰਨਾ ਕਿ ਗੁਰਬਾਣੀ ਵਿੱਚ ਕਲਾਸ ਬਾਈ ਕਲਾਸ ਮੈਟਰ ਦਿੱਤਾ ਗਿਆ ਗੁਰਸਿੱਖ ਨੂੰ ਕਿ ਕਿੱਥੇ ਤੂੰ ਮਨ ਨਾਲ ਖੋਜ ਕਰਨੀ ਹੈ, ਕਿੱਥੇ ਜਾ ਕੇ ਮਨ ਨੂੰ ਛੱਡਣਾ ਹੈ ਤੇ ਮਨ ਦੇ ਕਿਹੜੇ ਹਿੱਸੇ ਨਾਲ ਖੋਜ ਕਰਨੀ ਹੈ, ਉੱਥੇ ਮਨ ਨੂੰ ਤਿਆਗ ਦੇਣਾ ਛੱਡ ਦੇਣਾ ਹੈ। ਤਾਂ ਉਹ ਇੱਕ ਹੱਦ ਆਉਂਦੀ ਹੈ। ਮੈਂ ਵਿੱਚੋਂ ਉਦਾਹਰਣ ਦਿਆਂਗਾ ਕਿ ਸਤਿਗੁਰੂ ਨੇ ਕਿਹਾ ਮਨ ਨੂੰ ਇਕਾਗਰ ਕਰ, ਮਨ ਇਕਾਗਰ ਹੋਏਗਾ ਤੇ ਫਿਰ ਆਪਣੇ ਮਨ ਨਾਲ ਹੀ ਆਪਣੇ ਆਪ ਨੂੰ ਵੇਖ। ਫਿਰ ਗੁਰੂ ਸਾਹਿਬ ਨੇ ਬਾਣੀ ਵਿੱਚ ਮਨ ਦੇ ਸਰੂਪ ਵੀ ਦੱਸੇ ਨੇ। ਹਜ਼ੂਰ ਨੇ ਇੱਕ ਥਾਂ ਤੇ ਬਚਨ ਕਿਹਾ ਹੈ ਕਿ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਖੁਟਹਰ ਦੇ ਅਰਥ ਨੇ ਖੋਤਾ, ਵਿਸ਼ਵਾਸ ਦੇ ਅਰਥ ਨੇ ਵਿਸ਼ਵਾਸ। ਇੱਕ ਰੂਪ ਦੱਸਿਆ ਮਨ ਦਾ, ਕਿਉਂਕਿ ਇੱਕ ਰੂਪ ਇਹਦੇ ਕੋਲ ਤਰਕੀਬ ਬੜੀ ਹੈ, ਤਰੀਕੇ ਬੜੇ ਨੇ, ਆਪਣੇ ਰੂਪ ਨੂੰ ਝੱਟ ਬਦਲ ਲੈਂਦਾ ਹੈ। ਮਨ ਜਿਹੜੀ ਸ਼ਕਤੀ ਹੈ ਨਾ ਸਾਡੇ ਜੀਵਨ ਦੀ, ਉਹ ਇੱਕ ਇਸ ਧਰਤੀ ਦਾ ਜਾਨਵਰ ਹੈ, ਛੋਟਾ ਜਿਹਾ ਇੱਕ ਜਾਨਵਰ ਹੈ, 4-5 ਇੰਚ ਦਾ ਬਿਲਕੁਲ ਛੋਟੀ ਉਹਦਾ ਸਰੀਰ ਹੈ ਤੇ ਉਹਨੂੰ ਕਹਿੰਦੇ ਨੇ ਗਿਰਗਟ। ਗਿਰਗਟ ਦੇ ਅੰਦਰ ਕੁਦਰਤ ਨੇ ਇੱਕ ਗੁਣ ਭਰਿਆ ਉਸ ਜਾਨਵਰ ਵਿੱਚ ਵੀ ਜਦੋਂ ਜੰਗਲ ਤੇ ਰਹਿੰਦਾ ਨਾ ਤੇ ਉਹਦੇ ਤੋਂ ਉੱਡਿਆ ਜਾਂਦਾ, ਨਾ ਉਹ ਦੌੜ ਸਕਦਾ ਤੇਜ਼, ਤੇ ਜਦੋਂ ਉਤੋਂ ਕੋਈ ਬਾਜ ਕੋਈ ਪੰਛੀ ਉਹਨੂੰ ਝਪਟਣ ਦਾ ਯਤਨ ਕਰਦਾ ਕਿ ਮਾਰ ਕੇ ਇਹਨੂੰ ਖਾ ਲਵਾਂ, ਤੇ ਉਹਦੇ ਵਿਚ ਇਕ ਗੁਣ ਹੈ ਕਿ ਉਹ ਜਿਵੇਂ ਦੀ ਘਾਹ ਵਿਚ ਬੈਠਾ ਹੋਇਆ ਆਪਣੇ ਸਰੀਰ ਦਾ ਰੰਗ ਉਹਦੇ ਵਰਗਾ ਕਰ ਲੈਂਦਾ, ਉਹਦੇ ਨਾਲ ਉਹਦਾ ਰੰਗ ਮਿਲ ਜਾਂਦਾ। ਉਹ ਵੇਖੇਗਾ ਉਪਰ ਪੰਛੀ ਕੋਈ ਮੇਰੇ ਤੇ ਹਮਲਾ ਕਰਨ ਲੱਗਾ ਤੇ ਦੌੜਿਆ ਮੇਰੇ ਤੋਂ ਜਾਣਿਆ ਨੀ, ਲੁਕਿਆ ਮੇਰੇ ਤੋਂ ਜਾਣਾ ਨੀ, ਤਾਂ ਉਹਦੇ ਕੋਲ ਇੱਕ ਬੜਾ ਸੋਹਣਾ ਤਰੀਕਾ ਹੈ ਕਿ ਉਹ ਇਕਦਮ ਜੇ ਹਰੇ ਘਾਹ ਵਿਚ ਤੇ ਅੰਦਰੋਂ ਕੋਈ ਧਿਆਨ ਵਰਤੇਗਾ ਰੰਗ ਹਰਾ ਹੋ ਜਾਏਗਾ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਆਦਮੀ ਨੇ ਤੇ ਇਸ ਵਿਸ਼ੇ ਤੇ ਖੋਜ ਹੀ ਨਹੀਂ ਕੀਤੀ ਰੰਗਾਂ ਦੇ ਉੱਤੇ, ਉਹ ਤੇ ਬਾਹਰਲੇ ਬਾਜ਼ਾਰ ਦੇ ਰੰਗ ਤੇ ਹੀ ਸਿਰਫ ਟਿਕ ਗਿਆ। ਕੁਦਰਤ ਨੇ ਇੱਕ ਛੋਟੇ ਜਿਹੇ ਕੀੜੇ ਵਿਚ ਤਾਕਤ ਭਰ ਦਿੱਤੀ, ਸਰੀਰ ਦੇ ਰੰਗ ਬਦਲ ਲੈਂਦਾ ਹੈ। ਪਰ ਆਦਮੀ ਵੇਖੋ, ਇਹਨੂੰ ਪਤਾ ਹੀ ਨਹੀਂ ਲੱਗਾ ਵੀ ਤੇਰੇ ਵਿਚ ਕਿੰਨਾ ਕੁਝ ਹੈ। ਉਹ ਜੇ ਹਰੇ ਘਾਹ ਵਿਚ ਬੈਠਾ ਤੇ ਹਰੇ ਰੰਗ ਦਾ ਆਪਣੇ ਸਰੀਰ ਨੂੰ ਕਰ ਲੈਂਦਾ, ਉਤੋਂ ਜਦੋਂ ਕੋਈ ਵੇਖਣ ਲੱਗਦਾ ਉਹਨੂੰ ਮਾਰਨ ਫੜਨ ਵਾਸਤੇ, ਤੇ ਉਹ ਕਹਿੰਦਾ ਇੱਥੇ ਤਾਂ ਹੈ ਹੀ ਨਹੀਂ, ਉਹ ਕਿਤੇ ਚਲਾ ਗਿਆ, ਪਰ ਹੁੰਦਾ ਉੱਥੇ ਹੀ ਹੈ। ਜੇ ਕਿਤੇ ਸੁੱਕੇ ਘਾਹ ਵਿਚ ਗਿਆ ਉਹਨੇ ਰੰਗ ਸੁੱਕੇ ਘਾਹ ਵਰਗਾ ਕਰ ਲਿਆ, ਜੇ ਲਾਲ ਫੁੱਲਾਂ ਵਿਚ ਗਿਆ ਤੇ ਲਾਲ ਰੰਗ ਕਰ ਲਿਆ, ਜੇ ਪੀਲੇ ਫੁੱਲਾਂ ਵਿਚ ਗਿਆ ਤੇ ਰੰਗ ਪੀਲਾ ਕਰ ਲਿਆ। ਮਨ ਦੀ ਹਾਲਤ ਉਸ ਗਿਰਗਟ ਵਰਗੀ ਹੈ, ਇਹ ਪਕੜਿਆ ਨਹੀਂ ਜਾਂਦਾ। ਅਸੀਂ ਬੜੀ ਖੋਜ ਕਰਾਂਗੇ, ਨਹੀਂ ਫੜਿਆ ਜਾਏਗਾ, ਕਿਉਂਕਿ ਜਿੱਥੇ ਜਾਏਗਾ ਇਹ ਉਹਦੇ ਰੂਪ ਹੋ ਜਾਏਗਾ, ਉਹਦੇ ਵਿਚ ਲੁਕ ਜਾਏਗਾ। ਸਾਨੂੰ ਇਹ ਹੋਏਗਾ ਮਨ ਤਾਂ ਹੈ ਹੀ ਨਹੀਂ, ਰਿਹਾ ਹੀ ਨਹੀਂ, ਹੁੰਦਾ ਉੱਥੇ ਹੀ, ਉਹਦੀ ਪਹਿਚਾਣ ਨਹੀਂ ਆਉਂਦੀ। ਇਹਨੂੰ ਜੇ ਗੁਰਦੁਆਰੇ ਵਿਚ ਲੈ ਕੇ ਜਾਓ, ਬ੍ਰਹਮ ਗਿਆਨੀ ਬਣ ਜਾਏਗਾ ਮਨ ਉਸੇ ਵੇਲੇ। ਸਰੂਪ ਹੈ ਇਸਦਾ, ਧਿਆਨ ਰੱਖਣਾ ਇਸਦਾ। ਇਹਦੇ ਨਾਲ ਖੇਡਣਾ ਬੜਾ ਖਤਰਨਾਕ ਹੈ, ਇਹਨੂੰ ਖੋਜ ਲੈਣਾ ਬਹੁਤ ਔਖਾ ਹੈ, ਕਿਉਂਕਿ ਇਹ ਰੰਗ ਬਦਲ ਜਾਂਦਾ ਹੈ। ਜਦੋਂ ਪਾਠ ਕਰੇਗਾ ਤੇ ਬੜਾ ਗਿਆਨ ਬਹੁਤ ਕੁਝ, ਜਦੋਂ ਥੋੜਾ ਜਿਹਾ ਬਾਹਰ ਨਿਕਲਿਆ ਤੇ ਇਕਦਮ ਤਬਦੀਲ ਕਰੇਗਾ, ਉਧਰ ਚਲਾ ਜਾਏਗਾ। ਇਹਨੂੰ ਕਹਿੰਦੇ ਨੇ ਬਿਮਾਰੀ ਜਿਹੜੀ ਹੈ ਉਹਨੇ ਹੁਣ ਦਵਾਈ ਨਾਲ ਸਮਝੌਤਾ ਕਰ ਲਿਆ, ਇੱਕ ਰੋਗ ਹੈ ਬੰਦੇ ਦੇ ਸਰੀਰ ਦਾ। ਤੁਸੀਂ ਵੇਖੋਗੇ ਕਦੀ ਕਦੀ ਇਸ ਤਰ੍ਹਾਂ ਦੇ ਰੋਗੀ ਹੁੰਦੇ ਨੇ ਜਿਨ੍ਹਾਂ ਤੇ ਡਾਕਟਰ ਵਾਰ ਵਾਰ ਦਵਾਈ ਤਬਦੀਲ ਕਰਦੇ ਨੇ ਪਰ ਕੋਈ ਦਵਾਈ ਕਾਟ ਨਹੀਂ ਕਰਦੀ। ਉਹ ਇੱਕ ਰੋਗ ਹੈ ਅਸਲ ਵਿੱਚ, ਜਿਹੜਾ ਅਜੇ ਵਿਗਿਆਨ ਦੀ ਪਕੜ ਵਿੱਚ ਨਹੀਂ ਆਇਆ। ਸਰੀਰ ਦਾ ਇੱਕ ਰੋਗ ਹੈ ਕਿ ਜਿਹੜੀ ਦਵਾਈ ਅੰਦਰ ਜਾਏਗੀ ਉਹ ਬਿਮਾਰੀ ਐਸੀ ਵੀ ਉਸ ਦਵਾਈ ਨਾਲ ਸਮਝੌਤਾ ਕਰ ਲਏਗੀ, ਉਹਦੇ ਵਿੱਚ ਘੁਲ ਜਾਏਗੀ, ਦਵਾਈ ਦਾ ਅਸਰ ਖਤਮ ਹੋ ਜਾਏਗਾ ਤੇ ਬਿਮਾਰੀ ਬਚ ਜਾਏਗੀ। ਬਿਮਾਰੀ ਜਿਹੜੀ ਦਵਾਈ ਦਾ ਰੂਪ ਧਾਰਨ ਕਰ ਜਾਂਦੀ ਹੈ, ਉਹਦੇ ਨਾਲ ਮਿਲ ਜਾਂਦੀ, ਕਦੀ ਸ਼ਾਇਦ ਵਿਗਿਆਨ ਇਹਨੂੰ ਖੋਜ ਸਕੇਗਾ। ਤਾਂ ਉਹ ਇੱਕ ਰੋਗ ਹੈ। ਜਦੋਂ ਅਸੀਂ ਕਹਿੰਦੇ ਹਾਂ ਇਸ ਬੰਦੇ ਨੂੰ ਕੋਈ ਦਵਾਈ ਨਹੀਂ ਲੱਗਦੀ, ਗੁਰਬਾਣੀ ਵਿੱਚ ਇਹਦਾ ਜ਼ਿਕਰ ਵੀ ਆਇਆ ਕਿ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਦਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪੁਰਾਣੀ, ਉੱਥੇ ਦਵਾਈ ਨਹੀਂ ਲੱਗਦੀ। ਤਾਂ ਇਹ ਮਨ ਦਾ ਇੱਕ ਸਰੂਪ ਹੈ ਕਿ ਉਹ ਜਿਹੜੀ ਚੀਜ਼ ਵਿੱਚ ਅਸੀਂ ਉਹਨੂੰ ਲੈ ਕੇ ਜਾਂਦੇ ਹਾਂ ਉਹਦਾ ਹੀ ਰੂਪ ਬਣ ਜਾਂਦਾ ਹੈ ਤੇ ਆਪ ਵਿੱਚ ਬਣਿਆ ਰਹਿੰਦਾ। ਜਦੋਂ ਅਸੀਂ ਉਸ ਸਾਧਨ ਨੂੰ ਕਰ ਲੈਂਦੇ ਹਾਂ ਮਨ ਫਿਰ ਬਚ ਜਾਂਦਾ ਹੈ। ਸਤਿਗੁਰੂ ਨੇ ਮਨ ਨੂੰ ਗਧੇ ਨਾਲ ਉਪਮਾ ਦਿੱਤੀ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਹੇ ਖੋਤੇ ਵਰਗੇ ਮਨ ਤੇਰਾ ਕੋਈ ਭਰੋਸਾ ਨਹੀਂ, ਤੂੰ ਮਹਾਂ ਉਦਮਾਦਾ, ਤੂੰ ਮਾਇਆ ਦੇ ਵਿੱਚ ਫਸਿਆ ਹੋਇਆ, ਤੇਰੇ ਅੰਦਰ ਬੜੇ ਗੁਣ ਵੀ ਨੇ ਤੇ ਖੋਤਾ ਜਿਹੜਾ ਹੈ ਉਹਦੇ ਤੁਸੀਂ ਉੱਤੇ ਹੱਥ ਫੇਰੋ ਤੇ ਕੰਨ ਨੀਵੇਂ ਕਰ ਲਏਗਾ, ਬੜਾ ਭਲਾ ਮਨੁੱਸ, ਪਰ ਉਹਦਾ ਵਿਸ਼ਵਾਸ ਨਹੀਂ, ਉਹਦੇ ਪਿੱਛੋਂ ਦੀ ਲੰਘੋ ਤੇ ਲੱਤ ਮਾਰ ਸਕਦਾ ਹੈ। ਇਸ ਲਈ ਇੱਕ ਉਦਾਹਰਣ ਹੈ ਵੀ ਤਕੜੇ ਬੰਦੇ ਮਾਇਆਧਾਰੀ ਦੇ ਅੱਗੋਂ ਨਾ ਲੰਘੋ ਤੇ ਗਧੇ ਦੇ ਪਿੱਛੋਂ ਨਾ ਲੰਘੋ, ਕਿਉਂਕਿ ਦੋਵੇਂ ਇੱਕੋ ਜਿਹੇ ਨੇ, ਉਹ ਕਦੇ ਵੀ ਵਾਰ ਕਰ ਸਕਦੇ। ਉਹ ਕਹਿੰਦੇ ਨੇ ਕਿ ਉਹ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ। ਤੇ ਅੱਗੇ ਗੁਰੂ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਖਰ ਕਾ ਪੈਖਰ ਤੋ ਛੁੱਟੈ ਜੋ ਉਪਰ ਲਾਦਾ। ਖਰ ਕਹਿੰਦੇ ਨੇ ਖਰ ਦੇ ਅਰਥ ਵੀ ਖੋਤਾ ਹੈ, ਪੈਖਰ ਕਹਿੰਦੇ ਨੇ ਪੈਰ ਨੂੰ ਪਾਇਆ ਹੋਇਆ ਸੰਗਲ, ਤੋ ਛੁੱਟੈ ਖੋਤਾ ਵਾਹੁਣ ਵਾਲਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਸ ਖੋਤੇ ਦੇ ਪੈਰੋਂ ਸੰਗਲ ਤਾਂ ਲਾਣਾ, ਪਹਿਲਾਂ ਇਹਦੀ ਛੱਟ ਇਹਦੇ ਸਰੀਰ ਤੇ ਬੋਝ ਲੱਦ ਲੈਣਾ, ਜੇ ਬੋਝ ਲੱਦਿਆ ਨਾ ਪੈਰੋਂ ਸੰਗਲ ਲਾ ਦਿੱਤਾ, ਇਹਨੇ ਦੌੜ ਜਾਣਾ, ਸਾਰਾ ਦਿਨ ਹੱਥ ਵਿੱਚ ਨਹੀਂ ਆਉਣਾ। ਇਸ ਲਈ ਉਹ ਪਹਿਲਾਂ ਉਹਦੇ ਸਰੀਰ ਦੇ ਉੱਤੇ ਲੱਦ ਲੈਂਦਾ ਸਾਰਾ ਕੁਝ। ਖਰਕਾ ਪੈਖਰ ਤੋ ਛੁੱਟੈ, ਪੈਖਰ ਪੈਰ ਨੂੰ ਪਾਇਆ ਹੋਇਆ ਸੰਗਲ ਤਾਂ ਖੋਲੀਦਾ ਹੈ। ਜੋ ਉੱਪਰ ਲਾਦਾ, ਜਦੋਂ ਪਹਿਲਾਂ ਉਹਦੇ ਉੱਤੇ ਕੁਝ ਲੱਦ ਲਈਏ, ਫਿਰ ਉਹ ਭਾਰ ਥੱਲੇ ਆ ਜਾਂਦਾ, ਦੌੜਦਾ ਨਹੀਂ। ਇਸ ਤਰ੍ਹਾਂ ਗੁਰੂ ਸਾਹਿਬ ਨੇ ਮਨ ਨੂੰ ਸੋਧਣ ਦੀ ਇੱਕ ਜਾਚ ਦੱਸੀ। ਕਹਿਣ ਲੱਗੇ ਇਹਨੂੰ ਸੰਗਲ ਪਾ, ਕੀਰਤਨ ਸੁਣ ਰਿਹਾ ਤੇ ਕੀਰਤਨ ਦਾ ਸੰਗਲ ਤਾਂ ਖੋਲੀ ਜੇ ਨਾਮ ਨਾਲ ਅੰਦਰ ਜੁੜ ਜਾਈ। ਨਾਮ ਦਾ ਅੰਦਰ ਸੰਗਲ ਤਾਂ ਖੋਲੀ, ਫਿਰ ਕਿਤੇ ਕੋਈ ਪੋਥੀ ਫੜਨੀ ਜਿਹਦੇ ਵਿੱਚ ਪਰਮਾਤਮਾ ਦੇ ਪਿਆਰ ਦੀ ਗੱਲ ਹੋਵੇ, ਉਹਨੂੰ ਛੱਡੀ ਤੇ ਫਿਰ ਸੰਗਤ ਇਸ ਤਰ੍ਹਾਂ ਦੇ ਬੰਦੇ ਦੀ ਕਰੀ। ਯਾਨੀ ਕਿ ਖਾਲੀ ਨਹੀਂ ਰਹਿਣਾ ਚਾਹੀਦਾ, ਇਹ ਸਾਰੀ ਮਨ ਦੀ ਖੇਡ ਹੈ। ਜਿੰਨਾ ਚਿਰ ਇਹ ਹੈ, ਉਨਾ ਚਿਰ ਤੁਹਾਨੂੰ ਇਹਨੂੰ ਰੋਕਣ ਦਾ ਉਪਰਾਲਾ ਇਸ ਤਰ੍ਹਾਂ ਦੇ ਬਣਾਉਣਾ ਪਏਗਾ। ਹਾਂ, ਜਿੱਦਣ ਲੀਨ ਹੋ ਗਿਆ ਉਸ ਦਿਨ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਦਿਨ ਸਭ ਇਹ ਟੁੱਟ ਗਿਆ ਤੇ ਰਸਤੇ ਵਿੱਚ ਰੁਕਾਵਟ ਹੀ ਹੈ, ਸਾਰੇ ਦੁੱਖ ਹੀ ਇਹਦੇ ਵਿੱਚੋਂ ਪੈਦਾ ਹੁੰਦੇ। ਤਾਂ ਸਤਿਗੁਰੂ ਨੇ ਬਚਨ ਕੀਤੇ, ਮਨ ਦਾ ਸਰੂਪ ਕਿਹਾ, ਪਹਿਲਾਂ ਮਨ ਦੇ ਸਰੂਪ ਬਾਰੇ ਦੱਸਿਆ। ਬਾਣੀ ਵਿੱਚੋਂ ਹੋਰ ਉਦਾਹਰਣਾਂ ਲਈਏ, ਕਬੀਰ ਜੀ ਨੇ ਇੱਕ ਥਾਂ ਤੇ ਬਚਨ ਕਹੇ ਨੇ ਕਿ ਮਨ ਕੀ ਚੀਜ਼ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ। ਸ਼ਕਤੀ ਤੇ ਸੀਓ ਦੋ ਚੀਜ਼ਾਂ ਨੇ, ਸ਼ਕਤੀ ਦਾ ਅਰਥ ਹੈ ਮਾਇਆ, ਸੀਓ ਦਾ ਅਰਥ ਹੈ ਪਰਮਾਤਮਾ ਦਾ ਉਹ ਰੂਪ ਜਿਹੜਾ ਮਾਇਆ ਨਾਲ ਜੁੜਿਆ ਹੋਇਆ, ਉਹਨੂੰ ਸ਼ਿਵ ਕਹਿੰਦੇ ਨੇ। ਗੁਰੂ ਅਮਰਦਾਸ ਜੀ ਦੀ ਬਾਣੀ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਵਿੱਚ ਤੁਸੀਂ ਪੜੋਗੇ, ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਇਹ ਸ਼ਿਵ ਤੇ ਸ਼ਕਤ ਕੀ ਹੈ? ਮਨ ਇਹਨਾਂ ਦੋਵਾਂ ਚੀਜ਼ਾਂ ਦਾ ਸਰੂਪ ਹੈ। ਇਹ ਮਨ ਸ਼ਕਤੀ, ਮਨ ਦਾ ਬਹੁਤਾ ਹਿੱਸਾ ਮਾਇਆ ਨਾਲ ਜੁੜਿਆ ਹੋਇਆ, ਇਹ ਮਨ ਸੀਓ, ਇਹਦਾ ਇੱਕ ਸਿਰਾ ਪਰਮਾਤਮਾ ਨਾਲ ਜੁੜਿਆ ਹੋਇਆ ਹੈ, ਸ਼ਬਦ ਨਾਲ ਜੁੜਿਆ ਹੋਇਆ। ਇਹ ਮਨ ਸ਼ਕਤੀ, ਇਹ ਮਨ ਸੀਓ, ਮਾਇਆ ਵੀ ਇਹਦੇ ਵਿੱਚ ਹੈ ਤੇ ਪਰਮਾਤਮਾ ਦਾ ਨਾਮ ਵੀ ਇਹਦੇ ਵਿੱਚ ਹੈ, ਦੋਵੇਂ ਚੀਜ਼ਾਂ ਇਕੱਠੀਆਂ ਨੇ। ਹੁਣ ਜਦੋਂ ਕੋਈ ਨਾਮ ਨਾਲ ਜੁੜਦਾ ਹੈ ਤਾਂ ਇਸ ਮਨ ਦੇ ਅੰਦਰ ਨਾਮ ਦਾ ਰੰਗ ਬਦਲਣ ਲੱਗ ਪੈਂਦਾ ਤੇ ਮਾਇਆ ਦਾ ਘਟਣ ਲੱਗ ਪੈਂਦਾ ਹੈ। ਜਦੋਂ ਇਹਨੂੰ ਅਸੀਂ ਸੰਗਤ ਨਾਮ ਦੀ ਦਿਆਂਗੇ, ਇਹ ਤਾਂ ਪਾਣੀ ਵਰਗਾ ਹੈ ਨਾ ਮਨ ਜਿਹੜਾ ਹੈ। ਪਾਣੀ ਵਿੱਚ ਤੁਸੀਂ ਹਰਾ ਰੰਗ ਪਾਓ, ਆ ਲੋਕ ਰੰਗ ਪਾਉਂਦੇ ਨੇ ਵੇਖਦੇ ਨੇ, ਹਰਾ ਗੁਲਾਲ ਪਾ ਦਿਓ ਪਾਣੀ ਹਰਾ ਹੋ ਜਾਏਗਾ, ਉਹਨੇ ਨੀ ਜਵਾਬ ਦੇਣਾ। ਮਨ ਇੱਕ ਪਾਣੀ ਵਰਗਾ ਹੈ, ਇਹ ਤੁਹਾਡੀ ਮਰਜ਼ੀ ਰੰਗ ਕਿਹੜਾ ਚੜਾਉਣਾ ਹੈ, ਔਰ ਰੰਗ ਉਹ ਚੜੇਗਾ ਜਿਵੇਂ ਦੀ ਆਪਾਂ ਸੰਗਤ ਕਰਾਂਗੇ, ਜਿਹੜੇ ਜਿਵੇਂ ਦੇ ਮਾਹੌਲ ਵਿੱਚ ਰਵਾਂਗੇ, ਜਿਵੇਂ ਦਾ ਪੜਾਂਗੇ, ਜਿਵੇਂ ਦਾ ਬੋਲਾਂਗੇ, ਜਿਵੇਂ ਦੇ ਲੋਕਾਂ ਦੇ ਨਾਲ ਰਵਾਂਗੇ, ਜਿਵੇਂ ਦਾ ਖਾਵਾਂਗੇ, ਪਹਿਨਾਂਗੇ, ਵੇਖਾਂਗੇ, ਮਨ ਤੇ ਉਹ ਰੰਗ ਚੜਨਾ ਆਪਣੇ ਆਪ ਸ਼ੁਰੂ ਹੋ ਜਾਏਗਾ। ਇਸ ਕਰਕੇ ਕਹਿੰਦੇ ਨੇ ਮਨ ਦੇ ਵਿੱਚ ਜਿਵੇਂ ਦਾ ਤੁਸੀਂ ਪਾਓਗੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਮਨ ਵਿੱਚ ਜਿਵੇਂ ਦਾ ਰੰਗ ਪਾਓਗੇ ਉਵੇਂ ਦਾ ਇਹ ਸਰੂਪ ਧਾਰਨ ਕਰਦਾ ਜਾਏਗਾ। ਇਸ ਕਰਕੇ ਕਬੀਰ ਜੀ ਨੇ ਕਿਹਾ, ਮਨ ਵਿੱਚ ਤੇਰੇ ਨਾਮ ਵੀ ਹੈ, ਮਨ ਵਿੱਚ ਤੇਰੇ ਪੰਜ ਵਿਕਾਰ ਵੀ ਭਰੇ ਹੋਏ ਨੇ, ਤੂੰ ਹੁਣ ਇਹਨੂੰ ਨਖੇੜਨਾ ਸ਼ਬਦ ਦੇ ਨਾਲ। ਜਦੋਂ ਗੁਰੂ ਕਾ ਸ਼ਬਦ ਮਨੁੱਖ ਜਪੇਗਾ, ਇਹਨਾਂ ਦਾ ਨਖੇੜਾ ਹੋਣਾ ਸ਼ੁਰੂ ਹੋ ਜਾਏਗਾ, ਵੱਖਰੀਆਂ ਵੱਖਰੀਆਂ ਚੀਜ਼ਾਂ ਵੰਡ ਦੇਗਾ ਉਹਨਾਂ ਨੂੰ। ਸ਼ਬਦ ਜਿਹੜਾ ਹੈ, ਵਿਕਾਰ ਵੱਖਰੇ ਹੋ ਜਾਣਗੇ, ਸ਼ਬਦ ਵੱਖਰਾ ਹੋ ਜਾਏਗਾ, ਨਾਮ ਜਿਹੜਾ ਮਨ ਦੇ ਅੰਦਰ ਭਰਿਆ ਹੋਇਆ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹਦੇ ਵਿੱਚ ਸੀਓ ਦਾ ਅਰਥ ਸ਼ਿਵ, ਪਰਮਾਤਮਾ ਦੀ ਅੰਸ਼ ਵੀ ਹੈ। ਫਿਰ ਅੱਗੇ ਬਚਨ ਕਿਹਾ, ਇਹ ਮਨ ਪੰਚ ਤੱਤ ਕੋ ਜੀਓ, ਇਹ ਬਣਿਆ ਕਾਹਦੇ ਨਾਲ ਹੈ? ਹੁਣੇ ਮੈਂ ਤਾਂ ਵਿਚਾਰ ਕਰ ਰਿਹਾ, ਵੈਸੇ ਅੱਜ ਕੱਲ ਦੇ ਖਾਸ ਕਰਕੇ ਸਮੇਂ ਵਿੱਚ ਮਨ ਦੀ ਜਿਹੜੀ ਗੱਲ ਹੈ ਅਸੀਂ ਬਹੁਤ ਘੱਟ ਕਰਨੇ, ਜਦਕਿ ਸਾਰੀ ਧਰਮ ਦੀ ਖੇਡ ਤੇ ਸਾਰੀ ਸੰਸਾਰ ਦੀ ਖੇਡ ਮਨ ਤੇ ਖੜੀ ਹੋਈ ਹੈ, ਮਨ ਦੇ ਉੱਤੇ, ਮਨ ਨਾਲ ਸੰਬੰਧਿਤ ਹੈ। ਇਹ ਕਿਹਦੇ ਵਿੱਚੋਂ ਪੈਦਾ ਹੋਇਆ? ਮਨ ਦੀ ਮਾਂ ਕੌਣ ਹੈ? ਗੁਰੂ ਸਾਹਿਬ ਨੇ ਕਿਹਾ, ਇਹ ਮਨ ਪੰਚ ਤੱਤ ਕੋ ਸੀਓ, ਇਹ ਪੰਜਾਂ ਤੱਤਾਂ ਵਿੱਚੋਂ ਬਣਿਆ। ਹੁਣ ਖਿਆਲ ਰੱਖਣਾ, ਇਹਦਾ ਸਰੂਪ ਜਿਹੜਾ ਹੈ ਨਾ, ਸਾਡੇ ਸਰੀਰ ਵਿੱਚੋਂ ਬਣਿਆ। ਇਹ ਅੱਧਾ ਪਰਮਾਤਮਾ ਦੇ ਰਾਹੀਂ ਬਣਿਆ, ਅੱਧਾ ਸਰੀਰ ਦੇ ਰਾਹੀਂ ਬਣਿਆ। ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਆਪ ਦੀ ਯਤਨ ਕਰਿਆ ਜੇ, ਕਿਉਂਕਿ ਇਹ ਨਾ ਸਮਝਣਾ, ਇਹ ਤੁਹਾਡੇ ਕੰਮ ਆ ਸਕਦੀਆਂ ਗੱਲਾਂ। क्योंकि जेड़ा तुसी कम कर रहे हो सारा मन नाल संबंधित है। धर्म के अंदर जो भी कर रहे हो ना, जे धर्म नाल संबंधित कर रहे हो फिर मन नूं विच लिआउणा ही पएगा। हां जे आपां समा पास करना फिर कोई गल नहीं, फिर चल जाएगा, फिर तो मन की लोड़ ही नहीं है। वह तो कहते हैं फिलासफी गुरबाणी की कथा थोड़ी है। वो कथा पता किनू कहते, कथा कहें भी बारियां गल्लां जिहड़ियां गुरबाणी तो बार ने, गुरु ग्रंथ साहब में 1430 अंग ने, वो एक शब्द पढ़िया एक घंटा, जिन्हां जिन्हां लोगों नाल ईरखा से उन्हां दी निंदिया की, बाद में शब्द पढ़ के समाप्ति कर दी, फतेह बुला दी। वो परमात्मा की कथा गुरु की नहीं है, और यही कारण है कि वो साडा सवार कुछ नहीं रही। ए मन पंच तत् को जियो, जदों शरीर बनिया पंज तत्तां दा ते शरीर दे उत्ते अक्ष पिया परमात्मा दे नाम दा, विचों मन ने जन्म लै लिया, मन बन गया। ए मन पंच तत् ते जन्म विशा बहुत लंबा है, मैं होर भी कुछ विशेष शब्द नाल संबंधित आप जी नाल सांझे करने। ए मन पंच तत् ते जन्म, हुण कबीर जी ने एक गल अगे होर कही, होर उहदे नेड़े चले जाइए, क्योंकि जिन्हों नाम जपना कहिंदे ने, जिन्हों सिमरन किया गुरु साहब ने, जिन्हों सिखी दी काल किया, वह सारी इस पासे नूं लै के जा रही है। अगे कबीर जी ने एक होर बचन किया, वह कहिंदे ने संसार दे लोक मन नाल खोज करदे ने। मैं जिवें एक दिन बेनती भी कीती सी कि पीर बुद्धू शाह ने गुरु गोबिंद सिंह जी नूं कहा सी कि शक्तियां मेरे कोल आ गईयां ने पर शांति नहीं आई। शक्तियां और चीज है, शांति और चीज है। तो गुरु साहब ने कहा सी जेड़ी चीज नाल तुसी अल्लाह की खोज कर रहे हो वो चीज ठीक नहीं है, उहदे नाल नहीं खोज करी दी। कादे नाल कर रहे हो? कहन लगे तुसी अपने मन नाल कर रहे हो। महाराज फिर मन तो बिना खोज किवें हुंदी? हो ही नहीं सकती। गुरु साहब ने कहा मन चाहिदा है, पर एक थां ते जाके मन की हद आ जाती है जिथे मन नूं छड़ना चाहिदा, मन तो बिना खोज करनी चाहिए। वह कि थां आप थोड़ा जा लभण का यतन करिए। कबीर जी का वचन मैं साझा करा। कबीर जी कहिंदे ने जहां बोल तै अक्षर आवा, जहां अबोल तै मन ना रहावा। अक्षर सुनद्या सुनद्या तुसीं कीर्तन सुनते हो, कथा सुनते हो, कई बारी जे तुसी सुचेत हो के वेखना, अज तो लैके अभ्यास कर लेना, सुनद्या सुनद्या अखरां नूं सुन रहे हां, सुनद्या सुनद्या विच कदी कदी एक पल इस तरह दा आउंदा, थोड़ा जिहा, ज्यादा नहीं आएगा, एक सैकंड वास्ते होएगा। उहदे विच कदी कदी इस तरह दा समां आउंदा है कि जदों अखर नहीं बचदे, उत्थे मन भी नहीं लगदा, उत्थे विचार भी खत्म हो जांदे ने, सुनसान हुंदी है। जहां बोल तै अक्षर आवा, जहां अबोल तै मन ना रहावा। उथे मन नहीं रहिंदा, सारा कुछ गवाचदा है, हुंदा विच विच है, सदा नहीं होएगा। एक घंटे विच एक मिनट हो जाए तो बहुत है, ज्यादा होना भी नहीं चाहिदा, नहीं तो दुकान बंद हो जाएगी, परिवार जिहड़ा भुखा रहन लग पएगा। वह मिनट तो ज्यादा नहीं चाहिदा। वह इन्नी तेज आवेश रस की दशा है कि मनुख उन्हू छेगा नहीं। फिर जहां बोल तै अक्षर आवा, जिथे विच विच मन रुकदा है, और उस चीज नू प्रगट कीता गुरु ग्रंथ साहब विच गुरु साहब ने। तुसी बाणी पढ़ोगे ना, बाणी दे विच शब्दां दे विच एक थां ते आएगा रहाओ। विद्वाना ने उहदे अर्थ कीते ने कि आ जिहड़ी रहाओ दे अगे वाली पंक्ति है, इहदे विच शब्द दा केंद्री भाव है, भाव सारे शब्द दा मोरल जिहड़ा है वह इस अखर दे विच है। एक बाहरी ज्ञान चंगा है, यह गल बिल्कुल ठीक है। जिथे रहाओ आएगा ना, रहाओ वाली तुक विच अर्थ होणगे अखरी, पर गुरु ग्रंथ साहिब विच जो कुछ लिखिया गया वह कल्ली विद्या नाल संबंधित नहीं, असल विच उह अंदर दी खेड है। शब्द पढ़द्या पढ़द्या, बाणी पढ़द्या, जदों सिख पाठ करे, सहज पाठ करे, ते कई थावां ते दो रहाओ आउणगे कई शब्दां विच, ते रहाओ दे अखरी अर्थ ने ठहर जाओ, ठहर जाओ दा मतलब रुक जाओ दा मतलब कुछ ना करो, ये बार बार आएगा रहाओ जिहड़ा है। वो रहाओ क्यों आया? गुरु साहब कह रहे ने भी आ जिहड़ा शब्द पढ़ रहे हैं इहदे विच ज्ञान है, इहदे विच अखर ने, पर अखर पढ़द्या पढ़द्या एक वारी शब्द पढ़द्या पढ़द्या एक पल वास्ते रहाओ, खलो जाओ, ठहर जाओ, कुछ ना करो, खाली छड़ दियो मन नूं, छड़ के वेखो अंदर, जिथे ना शब्द ना मन कुछ भी ना, उहनूं कहिंदे ने रहाओ दी दशा। उहदे विच तुहानूं बिल्कुल रुक जाना चाहिदा, ख्याल नहीं रहने चाहिए, उहनूं कहिंदे रहाओ, ठहर जाओ, रुक जाओ, मन नूं रोक दियो, क्योंकि चलते जा रहे हैं। असीं जानते हां ना उस काजी नूं गुरु नानक साहब ने कहा सी जिथे नमाज पढ़ी गई सुल्तानपुर दे अंदर, तां गुरु साहब जदों उस मसीत विच गए तां काजी नवाब सारे सन, नमाज पढ़ी गुरु साहब खड़े रहे, परत के उन्होंने पूछा तुसीं नमाज क्यों नहीं पढ़ी, तां सतगुरु ने कहा भी नमाज इस तरह नहीं पढ़ी दी, तुसीं ठहरना सी विच, रोकना सी मन नूं, इत्थे मन जिहदा ओह हिस्सा जिहड़ा जिहड़ा प्यार नाल भरिया होया है ओह तां बाहर निकल गया सी, वह तो घर के काम कर रहा सी, वो तो मंडी विच घोड़े खरीद रहा सी, घर के काम कर रहा सी, जिन्ने इत्थे जिस हिस्से ने सुरत ने इत्थे काम करना सी उहदे बाहर निकल गई, विचों विचों चली गई, तो उन्हू रोकण का यतन करना चाहिदा। जहां बोल तै अक्षर आवा, जिथे अक्षर ने उथे मन बोलदा, जहां अबोल तै मन ना रहावा, जिथे कुछ भी नहीं बोलता उथे मन नहीं जा सकता, फिर बंदा कादे नाल जुड़े? कबीर जी ने अगे कहा बोल अबोल मद है सोई, जेड़ा बोलन दे ते चुप दे विचकार एक चीज है। दो चार मिनट आप जी ने एकागर होना, बोलन ते चुप करन दे विच चीज, उस थां नूं लभ लो केड़ी है, उहनूं शब्द कहिंदे ने, जिथे ना बोल हुंदा है ते ना अबोल हुंदा है। बोलीए तां अखर बन गए, बोलण तों पहलां कुछ भी नहीं हुंदा, ते बोलण तों पहलां एक दशा बनदी है, उहनूं कहिंदे ने परा बाणी, नाभी दे विचों पैदा हुंदी है, और उस वेले बंदा पहलां मन विच उस शब्द नूं एक वारी रिपीट करदा भी मैं हुणे बोलना है, अगले पालों मूंह विचों निकल जांदा है, उदों शब्द अखर बन जांदा है। पहला तो वह दशा सी जिथे कोई भी अखर नहीं, अबोल है, फिर उहदे तों अगे भाव कीता, जिवें किसे नाल गल करनी है कि तुहाडा नाम की है, वह बोलण तों पहलां अंदर दोहराया किसे थां दे उत्ते, उह शब्द दे वसण दी थां है, उत्थे शब्द वसदा है, उहदी खोज करनी है असां। जदों बोलना है ना, जदों बोलना है तां एक तरीका दस्या गया सी बहुत वधिया, कि वारी सिर बोलना, अधे अधे हिस्से विच बोलना, अधे हिस्से विच बोलना, अधे पहला बोलन अधे बाद विच। उहदे विच की हुंदा है कि जदों दूसरे बोल रहे ने पहले चुप ने, उन्होंने हुण खोजना भी उस चुप दे विच मेरा शब्द कित्थों आया सी ते कित्थे चला गया। बड़ी सरल विद्या है शब्द दी विद्या, इहदी व्याख्या असीं सिद्धी तां बहुत कीती है, शब्द नाल जुड़ जाओ, शब्द तों बिना किसे नूं मनना नहीं, गुरु नाल जुड़ जाओ, पर इहदे पार्ट्स हिस्से जिहड़े ने उहनां नूं बड़ा घट विचारिया गया, थोड़े जिहे लोग उंगलां ते गिण वाले हो गुजरे ने जिन्हां ने इस विषयां दे उत्ते कुछ बोलण दा यतन कीता है, ते कुछ गुंझलां खोलियां ने, चलो थोड़े जिहे बंदे अध्यात्मवादी बन गए, उधर जुड़ गए, नहीं ते सब रेत विच घोड़ा दड़ाउण वाली गल है, उहदे कोई अर्थ तां निकलने चाहीदे गल दे। ता जहां अबोल तै मन ना रहावा, बोल अबोल मद है जोई, जस ओ है जिवें दा ओ है, तस लख न कोई, उस शब्द नू कोई नहीं जानदा। बेनती कर रहा सी गुरु साहब ने अज बचन कीते, उस इयाने मन नाल तेरी दोस्ती है जेड़ा बड़ा कमजोर है, उहदी उम्र अजे थोड़ी है, वह बच्चा है बिल्कुल, ते उहदे नाल दोस्ती पा के तू परमात्मा की खोज कर रहे हैं, ਉਹ ਜਿੱਧਰ ਵੀ ਤੈਨੂੰ ਲੈ ਕੇ ਜਾਏਗਾ ਤੂੰ ਗਲਤ ਕੰਮ ਕਰੇਗਾ, ਮਨ ਦੇ ਆਧਾਰ ਤੇ ਤੁਰੇਗਾ ਤੇ ਗਲਤ ਚਲਾ ਜਾਏਗਾ, ਜੇ ਮਤ ਨਾਲ ਗੁਰੂ ਕੀ ਮਤ ਨਾਲ ਜੁੜ ਕੇ ਤੁਰੇਗਾ ਤੇ ਸਿੱਧੇ ਰਾਹ ਤੇ ਤੁਰ ਪਏਗਾ। ਇਹਦੇ ਹੁਣ ਮੋਟੇ ਅੱਖਰ ਮੈਂ ਕਹਿਣ ਦਾ ਯਤਨ ਕਰਾਂ, ਮਨ ਤੇ ਮਤ ਦੋ ਚੀਜ਼ਾਂ ਕਹੀਆਂ ਗੁਰੂ ਅੰਗਦ ਦੇਵ ਜੀ ਨੇ। ਉਹ ਕਹਿੰਦੇ ਨੇ ਜੇ ਇਸ ਰਾਹ ਤੇ ਤੁਰਨਾ ਹੀ ਤੇ ਮਨ ਨੂੰ ਛੱਡਣ ਦੀ ਜਾਚ ਸਿੱਖ, ਕੰਮ ਲੈ ਉਹਦੇ ਤੋਂ, ਧਰਮ ਨੂੰ ਸਮਝਣ ਵਾਸਤੇ, ਗੁਰਬਾਣੀ ਨੂੰ ਸਮਝਣ ਵਾਸਤੇ, ਗੁਰੂ ਦੀ ਗੱਲ ਸਮਝਣ ਵਾਸਤੇ ਮਨ ਤੋਂ ਕੰਮ ਲੈ। ਪਰ ਜਦੋਂ ਤੈਨੂੰ ਸਮਝ ਆ ਜਾਂਦੀ ਹੈ ਮਨ ਤੋਂ ਪਾਸੇ ਹੋ ਜਾ, ਹੁਣ ਇਕੱਲਾ ਕੰਮ ਕਰ। ਜਿਵੇਂ ਆਪਾਂ ਆਏ ਹਾਂ ਤੇ ਸਾਨੂੰ ਗੱਡੀ ਨੇ ਕੰਮ ਦਿੱਤਾ ਹੈ, ਚਾਹੀਦੀ ਸੀ, ਨਹੀਂ ਤਾਂ ਸ਼ਾਇਦ ਇੱਥੇ ਪਹੁੰਚ ਨਾ ਸਕਦੇ। ਉਹਦੇ ਤੋਂ ਬਿਨਾਂ ਅਸੀਂ ਇੱਥੇ ਆ ਨਹੀਂ ਸੀ ਸਕਦੇ। ਉਹਨੇ ਸਾਨੂੰ ਕੰਮ ਦਿੱਤਾ, ਉਹਦੇ ਤੋਂ ਕੰਮ ਲੈ ਲਿਆ, ਪਰ ਜਦੋਂ ਇੱਥੇ ਪਹੁੰਚ ਗਏ ਉਦੋਂ ਸਾਨੂੰ ਛੱਡਣੀ ਪਈ, ਤਾਂ ਅਗਲਾ ਕੰਮ ਸ਼ੁਰੂ ਹੋਇਆ। ਜੇ ਅਸੀਂ ਕਹਿੰਦੇ ਅਸੀਂ ਉਹਦੇ ਵਿੱਚ ਹੀ ਬਹਿ ਕੇ ਸਭ ਕੁਝ ਕਰਨਾ ਤਾਂ ਉਹਦੇ ਵਿੱਚ ਇਹ ਕੰਮ ਨਹੀਂ ਸੀ ਹੋ ਸਕਦਾ, ਤਾਂ ਉੱਥੇ ਉਹਨੂੰ ਛੱਡ ਦਿੱਤਾ। ਬਸ ਇਹ ਜੁਗਤ ਹੈ ਗੁਰਮਤ ਦੀ ਕਿ ਸਰੀਰ ਦੇ ਅੰਦਰ ਜਿਹੜੀ ਸ਼ਕਤੀ ਮਨ ਹੈ ਉਹਦੀਆਂ ਜਿੰਨੇ ਹਿੱਸੇ ਨੇ ਉਹਨਾਂ ਦੀ ਵਰਤੋਂ ਕਿਹੜੇ ਸਮੇਂ ਕਿਸ ਚੀਜ਼ ਦੀ ਵਰਤੋਂ ਕਰਨੀ ਹੈ, ਇਹਨੂੰ ਕਹਿੰਦੇ ਨੇ ਵਿਵੇਕ ਬੁੱਧੀ। ਵਿਵੇਕ ਬੁੱਧੀ ਸ਼ਬਦ ਬੜੀ ਵਾਰੀ ਆਇਆ ਨਾ ਗੁਰਬਾਣੀ ਵਿੱਚ। ਬਾਬਾ ਫਰੀਦ ਜੀ ਨੇ ਉਦਾਹਰਣਾਂ ਵੀ ਦਿੱਤੀਆਂ ਨੇ, ਉਹਨਾਂ ਨੇ ਹੰਸ ਦੀ ਇੱਕ ਉਦਾਹਰਣ ਦਿੱਤੀ ਏ, ਜਿਹੜਾ ਜਦੋਂ ਦੁੱਧ ਵਿੱਚ ਆਪਣੀ ਚਿੰਝ ਪਾਉਂਦਾ ਹੈ ਤੇ ਉਹਦੇ ਵਿੱਚੋਂ ਜਿਹੜਾ ਦੁੱਧ ਵਾਲਾ ਹਿੱਸਾ ਵੱਖਰਾ ਹੋ ਜਾਂਦਾ ਹੈ ਤੇ ਪਾਣੀ ਵੱਖਰਾ ਹੋ ਜਾਂਦਾ ਹੈ, ਉਹਨੂੰ ਹੰਸ ਕਹਿੰਦੇ ਨੇ। ਤੇ ਬਾਬਾ ਫਰੀਦ ਜੀ ਨੇ ਇੱਕ ਉਦਾਹਰਣ ਦਿੱਤੀ, ਉਹ ਕਹਿੰਦੇ ਨੇ ਇੱਕ ਵਾਰੀ ਹੰਸ ਉੱਡਦੇ ਜਾ ਰਹੇ ਸੀ ਤੇ ਇੱਕ ਕੋਧਰੇ ਦਾ ਖੇਤ ਆ ਗਿਆ। ਕੋਧਰੇ ਦਾ ਇੱਕ ਫਸਲ ਹੁੰਦੀ ਸੀ, ਕੋਧਰੇ ਦੀ ਰੋਟੀ ਪਹਿਲਾਂ ਚੱਲਦੀ ਸੀ, ਆਮ ਇਹ ਫਸਲ ਸੀ। ਤੁਸੀਂ ਸੁਣਿਆ ਹੋਵੇਗਾ ਕਿ ਭਾਈ ਲਾਲੋ ਦੀ ਜਿਹੜੀ ਰੋਟੀ ਸੀ ਕੋਧਰੇ ਦੀ ਬਣੀ ਹੋਈ ਸੀ। ਉਹ ਕੋਧਰੇ ਦੀ ਦੇ ਖੇਤ ਵਿੱਚ ਹੰਸ ਆ ਕੇ ਬਹਿ ਗਿਆ ਤੇ ਕੋਧਰਾ ਉਹਦੀ ਖੁਰਾਕ ਹੈ ਨਹੀਂ ਸੀ। ਲੋਕ ਇਕੱਠੇ ਹੋ ਕੇ ਉਹਨੂੰ ਉਡਾਣ ਆਏ, ਬਈ ਹੰਸ ਇੱਥੇ ਤੂੰ ਨਾ ਬਹਿ, ਤੇਰੀ ਇੱਥੇ ਖੁਰਾਕ ਨਹੀਂ, ਤੇਰੀ ਤੇ ਖੁਰਾਕ ਮੋਤੀ ਖਾਣੇ ਮਾਨ ਸਰੋਵਰ ਤੇ ਹੈ। ਪਰ ਉਹ ਆਪਣੀ ਮੌਜ ਵਿੱਚ ਉੱਥੇ ਬੈਠਾ ਜ਼ਰੂਰ ਸੀ ਪਰ ਉੱਥੋਂ ਵਰਤ ਕੁਝ ਨਹੀਂ ਸੀ ਰਿਹਾ। ਫਰੀਦ ਜੀ ਨੇ ਬਚਨ ਕੀਤੇ, ਕਹਿੰਦੇ ਹੰਸ ਉਡਰ ਕੋਧਰੈ ਪਿਆ। ਇੱਕ ਹੰਸ ਉੱਡਦਾ ਉੱਡਦਾ ਕੋਧਰੈ ਦੇ ਖੇਤ ਵਿੱਚ ਬਹਿ ਗਿਆ। ਲੋਕ ਵਿਡਾਰਨ ਜਾਏ, ਲੋਕਾਂ ਨੇ ਉਡਾਣਾ ਚਾਹਿਆ ਵੀ ਇੱਥੇ ਨਾ ਬਵੀ, ਪਰ ਬਾਬਾ ਫਰੀਦ ਜੀ ਕਹਿੰਦੇ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਇਹਨਾਂ ਲੋਕਾਂ ਨੂੰ ਇਹ ਪਤਾ ਨਹੀਂ ਵੀ ਹੰਸ ਕੋਧਰੇ ਦੇ ਖੇਤ ਵਿੱਚ ਬੈਠਾ ਜ਼ਰੂਰ ਏ ਪਰ ਕੋਧਰਾ ਖਾਏਗਾ ਨਹੀਂ। ਇਹ ਬੜੀ ਵੱਡੀ ਉਦਾਹਰਣ ਦਿੱਤੀ ਫਰੀਦ ਜੀ ਨੇ। ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਗੁਰਮੁਖ ਜਿਹੜਾ ਹੈ, ਜਿਹੜਾ ਪਰਮਾਤਮਾ ਦਾ ਆਸ਼ਕ ਹੈ, ਉਹ ਸੰਸਾਰ ਦੇ ਹਰ ਪੱਖ ਵਿੱਚ ਸੰਸਾਰ ਦੇ ਵਿੱਚ ਹੁੰਦਾ ਹੈ, ਵਿੱਚ ਰਹਿੰਦਾ ਸੰਸਾਰ ਦੇ ਪਰਿਵਾਰ ਦੇ ਸਭ ਕੁਝ ਦੇ, ਪਰ ਉਹਦੇ ਵਿੱਚੋਂ ਉਹ ਖੁਰਾਕ ਨਹੀਂ ਖਾਂਦਾ, ਉਹਨੂੰ ਆਧਾਰ ਨਹੀਂ ਬਣਾਉਂਦਾ ਜੀਵਨ ਦਾ, ਉਹਨੂੰ ਜ਼ਿੰਦਗੀ ਦਾ ਲਕਸ਼ ਨਹੀਂ ਬਣਾ ਲੈਂਦਾ, ਉਹਦੇ ਵਿੱਚ ਮਨ ਨਹੀਂ ਲਾਉਂਦਾ। ਉਹਨੂੰ ਪਤਾ ਵੀ ਇਹਦੇ ਵਿੱਚ ਰਹਿਣਾ ਤੇ ਉੱਡ ਜਾਣਾ ਹੈ, ਚਲੇ ਜਾਣਾ ਹੈ। ਹੰਸ ਉਡਰ ਕੋਧਰੈ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ। ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ, ਉੱਥੇ ਛੱਪੜੀ ਦਾ ਉਦਾਹਰਣ ਦਿੱਤਾ, ਇਹ ਕਲਰ ਦੀ ਛੱਪੜੀ ਬਾਬਾ ਫਰੀਦ ਜੀ ਦੇ ਬਚਨ। ਕਲਰ ਦੀ ਛੱਪੜੀ ਜਿਹਦੇ ਵਿੱਚ ਥੋੜਾ ਜਿਹਾ ਪਾਣੀ ਸੀ, ਉੱਥੇ ਕਿਤੇ ਹੰਸ ਬੈਠ ਗਏ। ਕਲਰ ਕੇਰੀ ਛੱਪੜੀ ਆਏ ਉਲੱਥੇ, ਉਲੱਥੇ ਦਾ ਅਰਥ ਬੈਠ ਗਏ ਹੰਸ। ਚਿੰਜੂ ਬੋੜਨ ਨਾ ਪੀਵੇ, ਉਹਨਾਂ ਨੇ ਉਸ ਗੰਦੇ ਪਾਣੀ ਦੇ ਵਿੱਚ ਚਿੰਝ ਵੀ ਪਾ ਲਈ ਪਰ ਪੀਤਾ ਨਹੀਂ ਉਸਨੂੰ, ਲੋਕਾਂ ਨੇ ਸੋਚਿਆ ਪੀ ਲਿਆ ਹੈ। ਚਿੰਜੂ ਬੋੜਨ ਨਾ ਪੀਵੇ, ਉੱਡਣ ਸੰਦੀ ਡਾਂਝ, ਕਿਉਂਕਿ ਉਹਨਾਂ ਦੇ ਮਨ ਵਿੱਚ ਇੱਕ ਡਾਂਝ, ਇੱਕ ਬੇਚੈਨੀ ਬਣੀ ਰਹਿੰਦੀ ਏ ਵੀ ਅਸੀਂ ਸਦਾ ਇੱਥੇ ਨਹੀਂ ਬਹਿਣਾ, ਸਾਡੀ ਖੁਰਾਕ ਕਿਤੇ ਹੋਰ ਹੈ। ਇਸ ਤਰ੍ਹਾਂ ਇੱਕ ਜੀਵਨ ਦਿੱਤਾ ਗੁਰੂ ਸਾਹਿਬ ਨੇ। ਉਹ ਕਹਿੰਦੇ ਨੇ ਸੰਸਾਰ ਦੇ ਵਿੱਚ ਰਹਿੰਦਾ ਨਾ, ਉਹਨੂੰ ਗੁਰੂ ਸਾਹਿਬ ਨੇ ਕਿਹਾ ਬੰਦੇ ਦੀ ਦਸ਼ਾ ਗਿਆਨ ਖੰਡ, ਇੱਥੇ ਰੋਟੀ ਵੀ ਖਾਣਾ ਤੇ ਉਹਦੇ ਵਿੱਚ ਸੌ ਕੇ ਨਾ ਖਾਈ, ਬੇਹੋਸ਼ ਹੋ ਕੇ ਨਾ ਖਾਈ, ਮਨ ਨੂੰ ਉੱਚਾ ਰੱਖ ਕੇ ਖਾ। ਲੈ ਰਿਹਾ ਰਸ ਨੂੰ, ਸੰਸਾਰ ਦੇ ਵਿੱਚ ਹੈ, ਉਹਨੂੰ ਵਰਤ ਸਕਣਾ, ਖਾ ਸਕਣਾ, ਪਰ ਉਹਦੇ ਵਿੱਚ ਸਾਰਾ ਧਿਆਨ ਨਾ ਲਾਈ, ਧਿਆਨ ਨਾਮ ਵਿੱਚ ਰੱਖੀ, ਪਰਮਾਤਮਾ ਦੇ ਪਿਆਰ ਵਿੱਚ ਰੱਖੀ, ਫਿਰ ਉਹ ਖਾਧੀ ਹੋਈ ਰੋਟੀ ਮਾਇਆ ਨਹੀਂ ਬਣੇਗੀ। ਕੱਪੜਾ ਪਹਿਣ ਸਕਣਾ, ਧਨ ਕਮਾ ਸਕਣਾ, ਕੰਮ ਕਰ ਸਕਣਾ, ਜੋ ਵੀ ਸੰਸਾਰ ਵਿੱਚ ਹੈ ਉਹਦੇ ਵਿੱਚ ਰਹਿ ਸਕਣਾ, ਪਰ ਜੇ ਤੇਰੀ ਅੰਦਰੋਂ ਸੁਰਤ ਉਹਦੇ ਵਿੱਚ ਡੁੱਬ ਗਈ, ਪਦਾਰਥ ਤੇਰਾ ਨੁਕਸਾਨ ਕਰ ਦੇਣਗੇ। ਇਹ ਬਸ ਜੁਗਤ ਹੈ ਸਿੱਖੀ ਦੀ। ਇਸ ਛੋਟੇ ਜਿਹੇ ਹਿੱਸੇ ਵਿੱਚ ਸਿੱਖੀ ਦੀ ਛੋਟੀ ਵਿਆਖਿਆ ਕੀਤੀ ਜਾ ਸਕਦੀ ਏ ਕਿ ਗੁਰਸਿੱਖੀ ਉਹਨੂੰ ਕਹਿੰਦੇ ਨੇ ਜਿਹੜੀ ਹੰਸ ਬਿਰਤੀ ਹੈ, ਜਿਹੜੀ ਸੰਸਾਰ ਦੇ ਵਿੱਚ ਰਹਿੰਦੀ ਹੋਈ ਸੰਸਾਰ ਤੋਂ ਪਾਰ ਰਹਿੰਦੀ ਹੈ, ਮਨ ਦੇ ਵਿੱਚ ਰਹਿੰਦੀ ਹੋਈ ਮਨ ਤੋਂ ਪਾਰ ਰਹਿੰਦੀ। ਦੋ ਚੀਜ਼ਾਂ ਕਿਵੇਂ ਹੱਥ ਵਿੱਚ ਆਉਣ, ਸਮਝਣ ਨਾਲ ਨਹੀਂ ਆਉਣਗੀਆਂ। ਬੜੇ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਤੇ ਗਿਆਨ ਹੁਣ ਤੇ ਰਿਵਾਜ ਬਣ ਗਿਆ। ਪਹਿਲਾਂ ਥੋੜੇ ਜਿਹੇ ਲੋਕ ਸਨ ਜਿਨ੍ਹਾਂ ਨੂੰ ਅਧਿਕਾਰ ਹੁੰਦਾ ਸੀ ਗਿਆਨ ਦਾ, ਵੀ ਉਹ ਹੀ ਕਹਿ ਸਕਦੇ ਨੇ। ਬੜਾ ਖਤਰਨਾਕ ਵਿਸ਼ਾ ਨਾ। ਹੁਣ ਤਾਂ ਗਿਆਨ ਜਿਹੜਾ ਬਹੁਤ ਵੱਧ ਚੁੱਕਾ ਹੈ, ਜਿਹਦੇ ਕੋਲ ਜਿਹਨੇ ਕਦੀ ਕੁਝ ਕਮਾਇਆ ਨਹੀਂ ਗਿਆਨ ਉਹਦੇ ਕੋਲ ਵੀ। ਮੈਂ ਹੈਰਾਨ ਹੋ ਗਿਆ, ਵਿਦੇਸ਼ ਵਿੱਚ ਜਾ ਕੇ ਐਸੇ ਐਸੇ ਲੋਕ ਮਿਲੇ ਕਿ ਜਿਨ੍ਹਾਂ ਨੂੰ ਪਹਿਲਾਂ ਦਰਸ਼ਨ ਕੀਤੇ ਵੇਖਿਆ ਵੀ ਸਿੱਖੀ ਤਾਂ ਨੇੜੇ ਵੀ ਨੇ, ਜਦੋਂ ਬੈਠ ਕੇ ਗੱਲਾਂ ਕੀਤੀਆਂ, ਬੜੀ ਵੱਡੀ ਫਿਲਾਸਫੀ, ਬੜਾ ਵੱਡਾ ਗਿਆਨ। ਇਹਦਾ ਭਾਵ ਕੀ ਏ? ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਨੂੰ ਇਸੇ ਕਰਕੇ ਬੰਦ ਰੱਖਿਆ ਗਿਆ ਹੈ, ਬੰਦ ਰੱਖਿਆ ਗਿਆ ਗਿਆਨ ਨੂੰ। ਇਹ ਮੁਨਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਭਾਲ, ਜਿਨ੍ਹਾਂ ਨੇ ਇਸ ਮੁਦਾਵਣੀ ਨੂੰ ਪੜਿਆ ਔਰ ਕਮਾਇਆ ਉਹਨਾਂ ਨੇ ਇਹਨੂੰ ਖੋਜ ਲਿਆ। ਆ ਜਿੰਨੀ ਕੁ ਵਿਆਖਿਆ ਹੁੰਦੀ ਏ, ਇਹ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਵਿਆਖਿਆ ਨਹੀਂ, ਮਤ ਸਮਝਣਾ ਹੈ, ਸਾਰੀ ਨਹੀਂ ਹੈ। ਇਹ ਤਾਂ ਸਿਰਫ ਇੰਨੀ ਕੁ ਹੈ ਕਿ ਜਿਵੇਂ ਇੱਕ ਅਫੀਮਚੀ ਅਫੀਮ ਖਾਂਦਾ ਹੈ ਤੇ ਉਹ ਇਕੱਲਾ ਸੀ, ਉਹਨੇ ਸੋਚਿਆ ਮੇਰੇ ਨਾਲ ਸਾਥੀ ਤਾਂ ਹੋਣੇ ਚਾਹੀਦੇ ਨਾ, ਤਾਂ ਉਹਨੇ ਦੋ ਚਾਰ ਦਿਨ ਥੋੜੀ ਥੋੜੀ ਵੰਡੀ, ਜ਼ਿਆਦਾ ਨਹੀਂ, ਥੋੜੀ ਥੋੜੀ ਵੰਡ ਦਿੱਤੀ। ਉਹ ਜਿਹਨੂੰ ਖਵਾਈ ਸੀ ਲੱਗ ਗਈ, ਤਾਂ ਬਾਅਦ ਵਿੱਚ ਉਹ ਭੱਜੇ ਫਿਰਨ ਬਈ ਹੁਣ ਹੋਰ ਦਿਓ। ਉਹਨੇ ਕਿਹਾ ਵੀ ਹੁਣ ਆਪ ਜਾਓ ਦਿਹਾੜੀ ਕਰੋ, ਜਾ ਕੇ ਖਾਓ ਆਪ। ਹੁਣ ਲੱਭਦੇ ਫਿਰ ਉਸ ਨੂੰ ਸਾਰੀ ਉਮਰ, ਔਰ ਸਾਰੀ ਉਮਰ ਨਹੀਂ, ਉਹ ਹਫੀਮ ਤਾਂ ਜੀਵਨ ਦਾ ਘਾਤ ਕਰ ਦੇਗੀ, ਨਸ਼ਾ ਮਾਰ ਦੇਗਾ, ਜੀਵਨ ਨੂੰ ਵਿਨਾਸ਼ ਕਰੇਗਾ। ਇਹ ਜਿਉਂ ਜਿਉਂ ਮਨੁੱਖ ਖਾਏਗਾ ਤਿਉਂ ਤਿਉਂ ਜੀਵਨ ਮਿਲੇਗਾ ਇਸ ਨਸ਼ੇ ਨੂੰ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹਦੇ ਅੰਦਰ ਇੱਕ ਕਣੀ ਚਲੀ ਗਈ, ਇੱਕ ਜਨਮ ਦੀ ਗੱਲ ਨਹੀਂ, ਜਿੱਥੇ ਮਰਜ਼ੀ ਚਲਾ ਜਾਏ ਖੋਜ ਤੋਂ ਨਹੀਂ ਰੁਕੇਗਾ, ਖੋਜਦੇ ਰਹੇਗਾ, ਉਸ ਲੱਭਦਾ ਰਹੇਗਾ, ਅੰਦਰ ਤੜਫਦਾ ਰਹੇਗਾ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਕਿਵੇਂ ਦਾ ਪਾਣੀ ਹੈ ਤੇਰੇ ਨਾਮ ਦਾ, ਜਿਹਨੂੰ ਪੀ ਲਈਏ ਤੇ ਪਿਆਸ ਨਹੀਂ ਬੁੱਝਦੀ, ਅੱਜ ਪੀਤਾ ਸੀ ਕੱਲ ਦਾ ਫਿਰ। ਉਸੇ ਤਰ੍ਹਾਂ ਉਹਦੀ ਖਿੱਚ ਬਣੀ ਰਹਿੰਦੀ। ਤਾਂ ਬੇਨਤੀ ਕਰ ਰਿਹਾ ਸੀ ਕਿ ਬਾਬਾ ਫਰੀਦ ਜੀ ਨੇ ਜਿਹੜੇ ਉਦਾਹਰਣ ਦਿੱਤੇ, ਚਿੰਜੂ ਬੋੜਨ, ਉਹ ਚਿੰਜ ਡੋਬ ਲੈਂਦੇ ਨੇ ਪਾਣੀ ਵਿੱਚ, ਨਾ ਪੀਵੈ ਉੱਡਣ ਸੰਦੀ ਡੰਜ, ਉਹਨਾਂ ਦੇ ਮਨ ਦੇ ਅੰਦਰ ਇਸ ਸੰਸਾਰ ਦੀ ਅਸਲੀਅਤ ਭਰੀ ਰਹਿੰਦੀ ਏ। ਔਰ ਮੈਂ ਬੇਨਤੀ ਕੀਤੀ ਸੀ ਕਿ ਪੜਿਆ ਨਹੀਂ ਸਮਝ ਵਿੱਚ ਆਉਣੀ, ਥੋੜਾ ਜਿਹਾ ਗਿਆਨ ਹਾਸਲ ਹੋ ਸਕਦਾ ਜੇ ਅਸੀਂ ਇਸ ਹਾਲਤ ਨੂੰ ਪ੍ਰਾਪਤ ਕਰਨਾ ਕਿ ਅਸੀਂ ਇੱਥੇ ਰਹਿੰਦਿਆਂ ਇਸ ਦੁਨੀਆਂ ਤੋਂ ਨਿਰਲੇਪ ਵੀ ਰਹੀਏ, ਤੇ ਸਾਨੂੰ ਇੱਕ ਚੀਜ਼ ਨਾਲ ਜੁੜਨਾ ਪਏਗਾ ਜਿਹੜੀ ਇੱਧਰ ਵੀ ਰਹਿੰਦੀ ਏ ਤੇ ਜਿਹੜੀ ਉਧਰ ਵੀ ਹੈ, ਦੋਵਾਂ ਨਾਲ ਜਿਹਦਾ ਸੰਪਰਕ ਬਣਿਆ ਹੋਇਆ। ਜੇ ਜੀਵਨ ਨੂੰ ਸੁਖੀ ਕਰਨਾ, ਜੀਵਨ ਨੂੰ ਖੁਸ਼ੀ ਦੇਣੀ ਹੈ, ਵਿਕਾਸ ਕਰਨਾ, ਤੇ ਇਹ ਜੁਗਤ ਸਿੱਖਣੀ ਪਏਗੀ ਕਿ ਰਹੀਏ ਪਦਾਰਥ ਦੇ ਵਿੱਚ ਪਰ ਉਹਦੇ ਤੋਂ ਅਲਹਿਦਾ ਰਹੀਏ, ਵੱਖਰੇ। ਜੇ ਸੁਖ ਲੈਣਾ, ਜੇ ਦੁੱਖ ਲੈਣਾ, ਫਿਰ ਇਹਦੇ ਨਾਲ ਚੰਬੜ ਜਾਣਾ ਚਾਹੀਦਾ ਹੈ। ਪਦਾਰਥ ਦੇ ਅਰਥ, ਜਿੱਦਣ ਕੋਈ ਬ੍ਰਹਮ ਗਿਆਨ ਤੱਕ ਚਲਾ ਜਾਂਦਾ ਹੈ ਤੇ ਪਦਾਰਥ ਦੇ ਅਰਥ ਉਹਨੂੰ ਸਹੀ ਸਹੀ ਉਹਦੇ ਸਾਹਮਣੇ ਆ ਜਾਂਦੇ ਨੇ। ਇੱਕ ਭਗਤ ਜਦੋਂ ਗਿਆ ਪਰਮਾਤਮਾ ਦੇ ਦਰ ਤੇ ਉਹਦੀਆਂ ਕੰਧਾਂ ਤੇ ਕਈ ਕੁਝ ਲਿਖਿਆ ਹੋਇਆ ਸੀ, ਕਈ ਅਰਥ ਸਨ, ਤਾਂ ਉੱਥੇ ਲਿਖਿਆ ਹੋਇਆ ਸੀ ਮਾਇਆ पदार्थ उहदे बराबर पा के लिखा होया सी दुख। इनू की कहिंदे ने? इनू दुख कहिंदे ने। वह बड़ा हैरान होया, वह परमात्मा नूं जाके मिलिया, कहिंदे उत्थे तां सारे नूं सुख कहिंदे ने, कहिण लगे तां ही दुखी ने। जिथों मैं आया इनू तां सुख कहिंदे, वह कहिंदे ने बड़ी कृपा हो गई, हुण सत अठ पीढ़ियां दा इकट्ठा कर लिया, उन्हूं उत्थे सुख कहिंदे ने। ते उन्हें जवाब, परमात्मा ने उन्हूं जवाब दिता, कहिण लगे सच्चाई है दुनिया दे विच दुख ने सुख दे कपड़े पा ले ने, सुख ने दुख दे कपड़े पाए हुए ने। कपड़ियां तो लगता है यह दुख है, अंदर उहदे सुख हुंदा है। कपड़ियां तो लगता है सुख है ते अंदर उहदे दुख हुंदा है। अब बाहरों लंघो ना बंदा गुरु घर, चलो भाग वड्डे होण ते बंदे नूं गुरु की प्रीत जागदी है, नहीं तो कई बंदे गुरुद्वारे कोलों लंघदे ने चिट्टियां दी अखां कढ के वेंदे भी किन्ने दुखी लोग ने जिहड़े गुरुद्वारे जा रहे ने, उन्हां वास्ते दुख है। क्यों? नजर दे उत्ते इस तरह के पर्दे जम गए ने कि जो कुछ वेखदे ने उहदी ठीक खबर नहीं मिलदी। उन्हां दी अख विच फर्क है, संसार धार्मिक जगत दुखी दिसदा है, पर वह अपने आप नूं सुखी कहण तों भाव की सी, पदार्थ बराबर है दुख उन्हूं कहिंदे ने। तां इहदे विच इस दुख नूं वरत के सुखी रहण दी जुगत दसी गुरु ग्रंथ साहिब जी ने। इहदे विच रहना हुण गुरु साहिब नूं जुगत पुछीए ते सतगुरां ने एक चीज सानूं दित्ती, कहण लगे इहदे नाल जुड़ जा, इह पदार्थ विच भी है ते परमात्मा विच भी है। जे तूं कल्ले परमात्मा में चला गया संसार रुक जाएगा, तो भी परमात्मा की खेड है। जे तू कल्ले पदार्थ में आ गया तो नाम तो टुट गया, फिर तो नरक में डिग पिया। इस करके एक दात दिती गुरु साहब ने, उन्हूं कहिंदे ने गुरु शब्द। शब्द जेड़ा है वह पदार्थ दे विच भी है, वह परमात्मा नाल भी जुड़िया होया है। उहदा एक सिरा परमात्मा विच, दूसरा सिरा संसार दे विच है। जेड़ा उस शब्द नाल जुड़ गया, उस नाम नाल जुड़ गया, फिर उहदा संपर्क दोवां लोकां नाल हो जांदा है। उहदा संबंध पदार्थ नाल भी रही जांदा है, उहदा संबंध परमात्मा नाल भी रही जांदा है, दोवां पासे उहदा जोड़ पै जांदा है। इहनूं कहिंदे ने गुरबाणी दे विच, इह लोक सुखीए पर लोक सुहेले, दोवें इकट्ठे करने चाहिए। मेहनत कर लेनी चाहिए संसार वास्ते भी, पर जिन्नी संसार वास्ते उन्नी उन्नी नाल निरंकार वास्ते, नहीं तो डिग पांगे विच, उहदे विच डुब जावांगे। लोक ते परलोक दा इकट्ठ कर देना चाहिदा, दोवें एक थां ते लै आउणे चाहीदे, उहनां नूं वखरा नहीं करना चाहिदा। जिहड़ा मर गया वह सचखंड विच, जिहड़ा जिउंदा वह नरक विच। असी इस तरह दी तरीका बनाया ना, जो मर गया उहनूं कह दिता जी सचखंड वासी है, जिहड़ा जिउंदा है वह की है? झूठखंड वासी है। दोवां नूं वंड दिता, वखरा कर दिता। गुरु साहब ने कहा गलत है, तू मरे हुए नूं सचखंड भेजना, जिउंदे नूं नरक विच, इह की कारण है? किन्ना मूर्ख ज्ञान है। सतगुरु ने कहा कि लोक ते परलोक दा कनैक्शन कर, जोड़ दे दोवां नूं, इत्थे रहिंदिआं सचखंड विच, सचखंड विच रहिंदिआं इत्थे। इसलिए गुरबाणी ने एक वचन कहा, कुछ लोग इस तरह दे ने जिहड़े मरण तों बाद भी बंदे दा संग साथ नहीं छड्डदे। ये कोई भरम जां वहम दी गल नहीं, गुरु ग्रंथ साहिब दी बाणी दे वचन पढ़ लो, नानक कचड़िआं स्यों तोड़, ढूंढ सज्जन संत पक्कियां, ओए जिवंदे विछड़े, ओए मोया ना जाई छोड़, नहीं ना छड्डदे मरन तों बाद। गुरु ग्रंथ साहिब ने की ये चीज खोज करके लिखी है जां वैसे कविता लिख दित्ती? नहीं, जो कुछ वेख्या वह लिखिया है। लोक विच रहिंदिआं होइआं परलोक विच, परलोक विच रहिंदिआं होइआं लोक विच, दोवें इकट्ठे कर दिते, दोवें एक थां ते कर दिते, जीवन सफल हो गया। यह लोक सुखीए परलोक सुहेले, नानक हर प्रभ आपै मेले, हलत सुख पलत सुख नित सुख सिमरनो, नाम गोबिंद का सदा लीजै। इस करके गुरु साहिब ने मन की व्याख्या की कि जिदी तू दोस्ती कर रहा वह तेन ले जा नहीं सकता, ए मित्रता थोड़ी जी घट कर दे, छड़ना शुरू कर दे। मन की आवाज पहचान, अपनी आवाज पहचान। जिदन तू दोवां आवाजां नूं नखेड़ जाएगा तेरे जीवन विच ज्ञान शुरू हो जाएगा। वेख मन की आवाज की है, जदों कई कुछ कहिंदा उह तू नहीं कहिंदा, तेरा मन कह रहा ते तू कहिंदा मैं कह रहा हां, तां सानूं इह पता किवें लगेगा भी आवाज किहड़ी मन की ते किहड़ी साडे आपे की आवाज है। सतगुरु ने कहा तेनू समझ नहीं आउणी, मैं तेनू बाहर लिख के दे देना भी आ जिहड़ियां आवाजां ने ना तेरे मन दियां ने। गुरु साहिब ने बाहरों सानू समझा दिता नक्शा बना के कि जदों तेरे अंदरों आ ख्याल आउंदे ना वह तेरे नहीं हूं, जितों वह ख्याल आउणगे चंगी तरह वेख लियो तेरा मन होवेगा, वखरा कर दियो उस। महाराज मेरे मन की आवाज की है, कहन लगे जदों तेरे मन विचों आवाज आउंदी है ना भई केड़ा कोई वेंदा है धोखा दे दियो बंदे नूं, ये आवाज तेरी नहीं वो तेरे मन की आवाज है, पहचान लै उस, कर लवो पाप केड़ा कोई वेखदा है, मन की आवाज है पहचान लै उस। आ दूसरे का हक खो लीए मन की आवाज है, जेड़ा अपने अधीन आ गया उन्हूं दुख दईए मन की आवाज है, जो नहीं वापरिया अगले नूं कह के भरम विच पा दी मन की आवाज है। साड़ी अपनी साड़ी आत्मा की आवाज केड़ी, गुरु साहब ने उहदे भी बड़े लंबे चौड़े इशारे ने, जे नूं खोजन लगीए तो बड़ी लंबी लाइन बनती। जिस वेले मन विच इह आउंदा है ना कि सारा संसार सुखी हो जाए, वह बंदे की आत्म आवाज है, उहदी अपनी आवाज है। जदों ये आवाज नालों ही आ जाएगी, नहीं जे सारे सुखी हो गए तो मेरे सुख का की फायदा, नाल दे दुखी रहने चाहिए ने, वो मन की आवाज है। जदों अंदर आवेगा भी मेरी वड्याई हो रही है, जेड़ा मेरे नाल बैठा यदि भी हो जाए उन्नी, वो आत्म की आवाज है। ते जे अपनी वड्याई हुई ते नाल बंदा ये ध्यान देने नाल रात रखन लग पिया भी दूजे का नाम नहीं आना चाहिए किते, होर किसी बंदे का नाम नहीं आना चाहिए, तो धार्मिक बंदे धार्मिक लोगों के बोर्ड पाड़ते वेखोगे तुसी। इस तरह होंदा है ना, एक गुरुद्वारे का बोर्ड लिखया दूजे ला के लै जाणगे, उन्हें लिख के लाया दूजे ला के लै जाणगे, ये धार्मिक बंदे जे कपड़े वेखो इन्हां दे, इन्हां दा धार्मिक कृत्य कम है। इस करके ये सब कुछ नरक बनता जा रहा है, सानू पता है इस गल का भी सानू प्राप्ति दे विचों कुछ नहीं हो रही। तो अपनी आवाज पहचाननी चाहिए, गुरु साहब ने अपनी आवाज की गल की है। जिदन सीधे तौर पर आत्म ज्ञान जागेगा, अजे तो समझा जा सकता है ना, ये गल्लां समझाउण वालियां ने, समझण वालियां, पढ़न वालियां ने, पर एक दशा है कि जिथे शब्द नाल जुड़द्या जुड़द्या विवेक बुद्धि जाग पै, बुद्धि अंदरों प्रगट हो जाए, परमात्मा की धी बुद्धि इतों शब्द बनया। आ धी शब्द आप तत्ते तो बोल देने, वैसे धद्दे नाले पंजाबी विच तुसी धी शब्द पढ़ोगे ना, धी पुत्र, उत्थे धी धद्दे तो लिखा होगा, उहदे नाल बब्बा जोड़ दिता, बुद्धि परमात्मा की धी, परमात्मा की धी है, लड़की है बुद्धि जड़ी है। ते जदों उदा ज्ञान नाल संजोग होवेगा, उदे विचों नाम रस रूपी पुत्र पैदा होवेगा, वो परमात्मा विचों आया सब कुछ। तो यह चीजा जदों अंदरों मनुख अंदरलियां फड़नियां शुरू करेगा तो उन्हूं समझ आ जाएगी धर्म के अर्थ की बनते ने, अगे तुरेगा, इयाने मन नूं छड़ देगा, मन की आवाज केड़ी, मन की बोल रहा है। गुरु साहब ने कहा वो बच्चे नाल दोस्ती पा ली, नाल इयाने दोस्ती, और बाणी विच मन नूं कहा राजा बालक नगरी काची दुष्टा नाल प्यारो। पिंड दा राजा बच्चा समझ नहीं उसनूं, शरीर दा राजा मन रूपी बच्चा, उहदे हुक्म चलदे ने, ਸਰੀਰ ਤੇ ਹੁਕਮ ਚਲਾ ਰਿਹਾ ਹੈ, ਜਿਵੇਂ ਅੱਖ ਨੂੰ ਕਹਿੰਦਾ ਉਧਰ ਵੇਖ ਰਹੀ ਹੈ, ਜੋ ਕੁਝ ਕੰਨਾਂ ਨੂੰ ਕਹਿੰਦਾ ਉਹ ਸੁਣ ਰਹੇ ਹਨ। ਤਾਂ ਇਹ ਬੱਚਾ ਹੈ ਤੇ ਬੱਚਾ ਜਿਹੜਾ ਹੈ ਉਹਦੇ ਫੈਸਲੇ ਠੀਕ ਨਹੀਂ ਹੁੰਦੇ, ਗਲਤ ਹੁੰਦੇ ਨੇ, ਉਹ ਗਲਤ ਚੀਜ਼ਾਂ ਨੂੰ ਚੁਣ ਲੈਂਦਾ ਹੈ। ਔਰ ਫਿਰ ਬੰਦੇ ਨੂੰ ਤੇ ਗੁਰੂ ਸਾਹਿਬ ਨੇ ਪਸ਼ੂ ਕਿਹਾ, ਕਹਿਣ ਲੱਗੇ ਤੇਰਾ ਮਨ ਪਸ਼ੂ ਦਾ ਬੱਚਾ ਹੈ, ਉਹਨੂੰ ਇੱਕ ਸੰਜਮ ਚਾਹੀਦਾ, ਉਹਨੂੰ ਇੱਕ ਰੱਸੀ ਚਾਹੀਦੀ ਹੈ। ਜਿਵੇਂ ਇੱਕ ਪਸ਼ੂ ਦਾ ਬੱਚਾ ਹੈ ਉਹਦੀ ਮਾਂ ਦਾ, ਗਊ ਦਾ ਬੱਚਾ ਹੈ, ਬੱਚਾ ਹੈ ਉਹਨੂੰ ਗਊ ਦੀ ਜਿਹੜਾ ਦੁੱਧ ਹੈ ਚਾਹੀਦਾ ਹੈ, ਪਰ ਜੇ ਉਹਨੂੰ ਕੱਚੇ ਥਾਂ ਤੇ ਬੰਨ ਦਿਓ ਮਿੱਟੀ ਖਾਏਗਾ, ਮਿੱਟੀ ਉਹਨੂੰ ਬਹੁਤ ਸਵਾਦ ਲੱਗਦੀ ਹੈ। ਤਾਂ ਫਿਰ ਉਹ ਜਿਹੜਾ ਗਊ ਰੱਖਣ ਵਾਲਾ, ਗਾਵਾਂ ਵਾਲਾ, ਚਾਰਨ ਵਾਲਾ, ਉਹ ਪ੍ਰਬੰਧ ਕਰਦਾ ਵੀ ਇਹਨੂੰ ਮਿੱਟੀ ਵਾਲੇ ਥਾਂ ਤੋਂ ਖਿੱਚ ਕੇ ਪਰਾਂ ਬੰਨੀ ਉਹਦੇ ਮੂੰਹ ਤੇ ਛਿੱਕਾ ਚੜਾ ਦਿੰਦਾ ਹੈ। ਉਹ ਛਿੱਕਾ ਲਾ ਲਾ ਕੇ ਵਿੱਚੋਂ ਮਿੱਟੀ ਚੱਟਦਾ ਜੀਭਾਂ ਨਾਲ। ਅਸੀਂ ਕਹਿੰਦੇ ਨਾ ਮਰਿਆਦਾ ਦੀ ਕੀ ਲੋੜ ਏ, ਆ ਪਦਾਰਥ ਨੇ ਚਲੋ ਬਹੁਤਿਆਂ ਤੇ ਕਿਰਪਾ ਹੈ, ਜੇ ਉਹ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਕਹਿੰਦੇ ਵੀ ਚਲੋ ਅਜੇ ਅਸੀਂ ਕੀਤਾ ਨਹੀਂ, ਪਰ ਗੁਰੂ ਨੇ ਕਿਰਪਾ ਬਹੁਤ ਕੀਤੀ ਏ, ਤਰੀਕਾ ਬੜਾ ਵਧੀਆ, ਪਾਬੰਦੀ ਲਾਈ ਏ ਬੰਦੇ ਤੇ, ਕਕਾਰ ਦਿੱਤੇ ਨੇ, ਧਰਮ ਦਿੱਤਾ। ਪਰ ਕਿਤੇ ਕਿਤੇ ਮਾਇਆ ਦੀ ਮੈਲ ਇੰਨੀ ਸੰਘਣੀ ਹੋ ਗਈ, ਉਹ ਕਹਿੰਦੇ ਨੇ ਸਿੱਧਾ ਨਾਮ ਜਪ ਲਈਏ, ਆ ਵਿੱਚ ਆ ਸਿੱਖੀ ਬਾਹਰਲੀ ਦੀ ਕੀ ਲੋੜ ਹੈ, ਸਿੱਧਾ ਨਾਮ ਜਪ ਲਈਏ। ਕਿਸੇ ਬੱਚੇ ਦਾ, ਪਸ਼ੂ ਦੇ ਬੱਚੇ ਦਾ ਹੋਵੇ ਜਨਮ ਤੇ ਉਹ ਕਵੇ ਮੈਨੂੰ ਕੱਚੇ ਥਾਂ ਤੇ ਬੰਨ ਦਿਓ ਤੇ ਕੀ ਲੋੜ ਹੈ ਛਿੱਕਾ ਚਾੜਨ ਦੀ, ਮੈਂ ਮਿੱਟੀ ਨਹੀਂ ਖਾਣੀ, ਕਿੱਥੇ ਗਿਆਨ ਹੈ ਉਹਦੇ ਅੰਦਰ। ਜਿੱਦਣ ਸਿਆਣਾ ਹੋ ਜਾਏਗਾ ਨਾ, ਜਿੱਦਣ ਉਸ ਬੱਚੇ ਦੀ ਉਮਰ ਵੱਧ ਜਾਏਗੀ ਤੇ ਛਿੱਕਾ ਚੜਾਉਣ ਦੀ ਲੋੜ ਨਹੀਂ ਰਹਿਣੀ। ਹਾਂ, ਉਸ ਛਿੱਕੂ ਨੂੰ ਕਹੇਗਾ, ਗਲਤ ਨਹੀਂ ਕਹੇਗਾ, ਉਹਨੂੰ ਪਤਾ ਹੈ ਮੇਰੇ ਪਿੱਛੇ ਆਉਣ ਵਾਲਿਆਂ ਨੂੰ ਫਿਰ ਇਹ ਮੂੰਹ ਤੇ ਪਾਬੰਦੀਆਂ ਚਾਹੀਦੀਆਂ ਨੇ, ਛਿੱਕੇ ਚਾਹੀਦੇ ਨੇ, ਤੋੜੇਗਾ ਨਹੀਂ। ਜਿਹੜਾ ਸਿਆਣਾ ਧਾਰਮਿਕ ਵਿਅਕਤੀ ਹੈ, ਭਾਵੇਂ ਉਹ ਬ੍ਰਹਮ ਗਿਆਨ ਤੱਕ ਚਲਾ ਜਾਏ, ਉਹ ਗੁਰੂ ਵੱਲੋਂ ਦਿੱਤੀ ਹੋਈ ਬਾਹਰਲੀ ਸਿੱਖੀ ਦੀ, ਅੰਮ੍ਰਿਤ ਦੀ, ਕਕਾਰਾਂ ਦੀ ਕਦੇ ਨਿੰਦਿਆ ਨਹੀਂ ਕਰੇਗਾ, ਕਿਉਂਕਿ ਉਹਨੂੰ ਪਤਾ ਹੈ ਕਕਾਰਾਂ ਨੇ ਮੈਨੂੰ ਜੀਵਨ ਦਿੱਤਾ ਹੈ, ਅੱਜ ਮੈਂ ਕਵਾਂ ਲਾ ਦਿਓ ਇਹਦੀ ਲੋੜ ਕੋਈ ਨਹੀਂ, ਜੇ ਨਾਮ ਵਿੱਚ ਹੀ ਸਭ ਕੁਝ, ਆ ਪਿੱਛੇ ਤੁਰਨ ਵਾਲੇ ਵਿਚਾਰੇ ਕੀ ਕਰਨਗੇ। ਇਹ ਠੀਕ ਹੈ, ਇੱਕ ਥਾਂ ਤੇ ਸਮਾਂ ਹੁੰਦਾ ਹੈ ਜਿੱਥੇ ਬਾਹਰਲੇ ਮਜ਼ਹਬ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ, ਪਰ ਇੱਥੇ ਇਹ ਲਫ਼ਜ਼ ਬੜੇ ਖਤਰਨਾਕ ਨੇ, ਮੈਂ ਕਹਿ ਦਿੱਤੇ ਨੇ ਪਰ ਬੜੇ ਖਤਰਨਾਕ ਨੇ, ਲੋਕ ਛੱਡ ਦੇਣਗੇ ਧਰਮ ਨੂੰ, ਬਾਹਰਲੇ ਨੂੰ। ਇਹ ਚਾਹੀਦੇ ਨੇ, ਬੜੇ ਜ਼ਰੂਰੀ ਨੇ। ਹਾਂ, ਉਹਨੂੰ ਜ਼ਰੂਰਤ ਨਹੀਂ ਰਹਿੰਦੀ, ਉਹ ਦੂਜਿਆਂ ਵਾਸਤੇ ਪਾਉਂਦਾ ਹੈ। ਉਹ ਕਦੇ ਨਹੀਂ ਕਹੇਗਾ ਵੀ ਆ ਬਾਹਰਲੀ ਰੀਤੀ ਰਿਵਾਜ, ਚਾਰ ਕੁ ਅੱਖਰ ਪੜੇ ਜੀ, ਇਸ਼ਨਾਨ ਨਾ ਕਰਿਆ ਜੀ, ਕਰਮਕਾਂਡ ਹੋ ਜਾਏਗਾ, ਬਾਣੀ ਨਾ ਪੜ੍ਹਨੀ ਦੋ ਵਾਰੀ, ਜੇ ਜਪਜੀ ਸਾਹਿਬ ਦੋ ਕਰ ਲੈ ਤੁਸੀਂ ਸਿੱਖ ਨਹੀਂ ਜੇ ਰਹਿਣਾ, ਕਿੱਥੇ ਲਿਖਿਆ ਹੈ। ਬਾਰੰਬਾਰ ਬਾਰ ਪ੍ਰਭ ਜਪੀਐ, ਵਾਰ ਵਾਰ ਕਰ ਪਿਆਰ ਉਸ ਨੂੰ। ਤਾਂ ਇਹ ਤਾਂ ਉਹ ਹਾਲਤ ਹੈ ਕਿ ਜਿਵੇਂ ਇੱਕ ਬੱਚਾ ਇੱਕ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਪੜ੍ਹਦਾ ਰਿਹਾ, ਜਦੋਂ ਦਸਵੀਂ ਪੜ੍ਹ ਗਿਆ, ਪਾਸ ਕਰ ਗਿਆ, ਕਿਤੇ ਲੱਗ ਗਈ ਨੌਕਰੀ, ਚਾਰ ਪੈਸੇ ਆਉਣ ਲੱਗ ਪਏ, ਇੱਕ ਦਿਨ ਕਈ ਫੜ ਕੇ ਸਕੂਲੇ ਆ ਗਿਆ, ਕਹਿਣ ਲੱਗਾ ਢਾ ਦਿਓ ਇਹਦਾ ਕੀ ਕਰਨਾ ਹੈ। ਉਹਨਾਂ ਪੁੱਛਿਆ ਕਿਉਂ, ਕਹਿਣ ਲੱਗੇ ਪੜ੍ਹ ਹੀ ਗਿਆ ਮੈਂ, ਇਹਦੀ ਲੋੜ ਨਹੀਂ। ਤੇ ਉੱਥੇ ਜਿਹੜੇ ਪੜ੍ਹਦੇ ਸਨ ਉਹਨਾਂ ਕਿਹਾ, ਮੂਰਖਾ ਤੈਨੂੰ ਨਹੀਂ ਲੋੜ, ਤੂੰ ਪੜ੍ਹ ਕੇ ਤੁਰ ਗਿਆ, ਸਾਡੇ ਵਾਸਤੇ ਤਾਂ ਰਹਿਣ ਦੇ, ਢਾਣਾ ਕਿਉਂ ਇਸ ਨੂੰ, ਅਜੇ ਸਾਨੂੰ ਇਹ ਚੱਲਦਾ ਰਹਿਣਾ ਚਾਹੀਦਾ। ਬੜੇ ਲੋਕ ਨੇ ਪਿੱਛੇ ਆ ਥੋੜਾ ਜਿਹਾ ਸਾਨੂੰ ਚਾਰ ਕੁ ਅੱਖਰ ਆ ਜਾਂਦਾ, ਅਸੀਂ ਕਹਿੰਦੇ ਇਹ ਵੀ ਛੱਡੋ ਪਰਾਂ, ਐਵੇਂ ਬੋਝ ਹੈ, ਕੀ ਲੋੜ ਹੈ ਅੰਮ੍ਰਿਤ ਛਕਣ ਦੀ। ਪੁਰਾਣੀਆਂ ਗੱਲਾਂ ਸਨ, ਬਹੁਤੇ ਤੇ ਇਹ ਕਹਿੰਦੇ ਨੇ ਉਦੋਂ ਜੰਗ ਲੜਨਾ ਸੀ, ਔਰੰਗਜ਼ੇਬ ਨਾਲ ਕਿਰਪਾਨ ਤਾਂ ਦਿੱਤੀ ਸੀ, ਕਿੱਡੀ ਵੱਡੀ ਗਲਤੀ ਹੈ, ਤਾਂ ਦਿੱਤੀ ਸੀ ਉਦੋਂ, ਇਹ ਸਭ ਕੋਈ ਤਾਂ ਸੀ। ਔਰ ਇਹ ਬੜਾ ਵਧੀਆ ਤਰੀਕਾ ਵੀ ਗੁਰੂ ਗੋਬਿੰਦ ਸਿੰਘ ਨੇ ਬੜਾ ਕੁਝ ਕਰ ਲਿਆ, ਹੁਣ ਸਾਨੂੰ ਕਰਨ ਦੀ ਲੋੜ ਕੀ ਹੈ। ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲਏ ਨੇ, ਤੇ ਹੁਣ ਆਪਾਂ ਬੱਚਿਆਂ ਦੇ ਕੇਸ ਹੀ ਕਤਲ ਕਰ ਦਈਏ, ਕਿੰਨੀ ਵੱਡੀ ਗਲਤੀ ਹੈ। ਤਾਂ ਇਹ ਜੇ ਨਾਲ ਗੁਰੂ ਹੋਵੇ, ਇਹ ਗੱਲ ਖਿਆਲ ਰੱਖਣਾ, ਮਾਣ ਨਾ ਕਰਨਾ, ਸਮਝ ਤਾਂ ਆਵੇਗੀ, ਗੁਰੂ ਦਾ ਸਹਾਰਾ ਨਾਲ ਰਹੇਗਾ ਅਖੀਰ ਤੱਕ, ਨਹੀਂ ਤੇ ਕਿਤੇ ਵੀ ਹੰਕਾਰ ਖੜਾ ਹੋ ਕੇ ਕਹਿ ਸਕਦਾ ਹੁਣ ਮੈਂ ਤੁਹਾਨੂੰ ਸਾਰਾ ਰਾਹ ਦੱਸ ਦਿਆਂਗਾ। ਤਾਂ ਗੁਰੂ ਸਾਹਿਬ ਨੇ ਇਆਣੇ ਮਨ ਦੀ ਗੱਲ ਕੀਤੀ, ਕਹਿਣ ਲੱਗੇ ਨਾਲ ਇਆਣੇ ਦੋਸਤੀ ਵਡਾਰੂ ਸਿਉਨੇ ਮਨ ਦੇ ਹੰਕਾਰ ਰੂਪੀ ਵਡੱਪਣ ਨਾਲ ਵੀ ਨੇ ਕਰਨਾ ਠੀਕ ਨਹੀਂ। ਜਿੱਥੇ ਉਹ ਹੰਕਾਰੀ ਹੋ ਜਾਂਦਾ ਉਦੋਂ ਵੀ ਠੀਕ ਨਹੀਂ, ਜਿੱਥੇ ਇਹ ਅਗਿਆਨੀ ਏ ਉਦੋਂ ਵੀ ਇਹਦੇ ਨਾਲ ਦੋਸਤੀ ਚੰਗੀ ਨਹੀਂ। ਉਹ ਕਿਵੇਂ ਦਾ ਹੈ? ਹਜ਼ੂਰ ਕਹਿੰਦੇ ਨੇ ਪਾਣੀ ਅੰਦਰ ਲੀਕ ਜਿਉਂ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਮਨ ਨਾਲ ਦੋਸਤੀ ਇਸ ਤਰ੍ਹਾਂ ਦੀ ਏ ਜਿਵੇਂ ਪਾਣੀ ਵਿੱਚ ਸੋਟੀ ਨਾਲ ਲੀਕ ਖਿੱਚ ਦਈਏ, ਜਦੋਂ ਲੀਕ ਪਾਈ ਦਈਏ ਥੋੜਾ ਚਿਰ ਰਹਿੰਦੀ ਏ ਫਿਰ ਮਿਟ ਜਾਂਦੀ ਹੈ, ਮਨ ਲੰਮਾ ਚਿਰ ਸਾਥ ਨਹੀਂ ਦਏਗਾ। ਤਿਸ ਦਾ ਥਾਉ ਨਾ ਥੇਹੂ, ਉਹਦਾ ਕੋਈ ਥਾਂ ਨਹੀਂ ਟਿਕਾਣਾ ਨਹੀਂ। ਫਿਰ ਗੁਰੂ ਅੰਗਦ ਦੇਵ ਜੀ ਅਗਲੇ ਸਲੋਕ ਵਿੱਚ ਕਹਿੰਦੇ ਹੋਏ ਇਆਣਾ ਕਰੇ ਕੰਮ। ਕੋਈ ਮਨੁੱਖ ਅਜੇ ਅਯੋਗ ਹੈ, ਉਹਦੇ ਕੋਲ ਯੋਗਤਾ ਨਹੀਂ ਆਈ, ਉਹ ਕਿਸੇ ਵੱਡੇ ਬੰਦੇ ਦੇ ਨਾਲ ਮਿਲ ਕੇ ਕੋਈ ਵੱਡਾ ਕੰਮ ਕਰਨ ਲੱਗ ਪਏ ਤੇ ਉਹਦੇ ਵੱਡੇ ਕੰਮ ਨੂੰ ਵਿਗਾੜ ਕੇ ਰੱਖ ਦੇਗਾ, ਵਿੱਚ ਹੀ ਤੋੜ ਦੇਗਾ, ਖਤਮ ਕਰ ਦੇਗਾ। ਆਣ ਨਾ ਸਕੇ ਰਾਸ, ਰਾਸ ਨਹੀਂ ਆਏਗਾ। ਜੇ ਇੱਕ ਅੱਧ ਚੰਗੀ ਕਰੇ, ਜੇ ਥੋੜੀ ਬਹੁਤ ਚੰਗਾ ਵੀ ਕਰ ਲਏਗਾ, ਦੂਜੀ ਵੀ ਵੇ ਰਾਸ, ਬਾਕੀ ਸਾਰੇ ਗਲਤ ਕਰਕੇ ਜੀਵਨ ਨੂੰ ਵਿਗਾੜ ਦੇਗਾ। ਭਾਵ ਕੀ ਹੈ ਗੁਰੂ ਅੰਗਦ ਦੇਵ ਜੀ ਦਾ? ਮਨ ਨਾਲ ਉਹਨਾਂ ਚਿਰ ਦੋਸਤੀ ਨਾ ਪਾਈ ਜਿੰਨਾ ਚਿਰ ਉਹ ਗੁਰੂ ਤੋਂ ਦੂਰ ਹੈ। ਜਿੱਦਣ ਤੇਰਾ ਮਨ ਮਤ ਵਿੱਚ ਲੀਨ ਹੋ ਗਿਆ, ਤੇਰੀ ਮਤ ਸ਼ਬਦ ਵਿੱਚ ਲੀਨ ਹੋ ਗਈ, ਉਦਣ ਸਾਰਾ ਇੱਕ ਹੋ ਜਾਏਗਾ। ਉਹਨੂੰ ਕਹਿੰਦੇ ਅੰਤਿਸ਼ਕਰਨ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਆਪਣੇ ਮੂਲ ਵਿੱਚ ਲੀਨ ਹੋ ਗਿਆ, ਉਸ ਵਕਤ ਇਹ ਸਾਰੀ ਦਾਤ ਜਿਹੜੀ ਪ੍ਰਾਪਤ ਹੋਈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਵੀ ਹੈ। ਉਨ੍ਹਾਂ ਨੇ ਮੱਤੇ ਦੀ ਸ਼ਰਾਂ ਜੋ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪੈਂਦਾ, ਬਾਬਾ ਫੇਰੂਮੱਲ ਜੀ, ਮਾਤਾ ਸਭਰਾਈ ਜੀ, ਕਈਆਂ ਨੇ ਮਾਤਾ ਦਇਆ ਕੌਰ ਵੀ ਲਿਖਿਆ ਹੈ, ਮਾਤਾ ਸਭਰਾਈ ਜੀ ਆਮ ਚੱਲਦਾ, ਉਨ੍ਹਾਂ ਦੇ ਗ੍ਰਹਿ ਵਿਖੇ ਜਨਮ ਲਿਆ। ਪਹਿਲਾ ਪਰਿਵਾਰ ਦਾ ਜਿਹੜਾ ਮਾਹੌਲ ਸੀ ਉਹ ਬਾਹਰੀ ਸਖਸ਼ੀ ਪੂਜਾ, ਦੇਵੀ ਦੀ ਪੂਜਾ ਕਰਨਾ ਸੀ, ਪਰ ਗੁਰੂ ਸਾਹਿਬ ਨੂੰ ਉਹਦੇ ਵਿੱਚੋਂ ਸ਼ਾਂਤੀ ਨਹੀਂ ਮਿਲੀ। ਫਿਰ ਗੁਰੂ ਘਰ ਲੜ ਫੜਿਆ, ਇਧਰ ਨੂੰ ਤੁਰੇ, ਜੀਵਨ ਤਬਦੀਲ ਹੋ ਗਿਆ। 7 ਸਾਲ ਲਗਾਤਾਰ ਨਿਰੰਤਰ ਗੁਰੂ ਨਾਨਕ ਦੀ ਸ਼ਰਨ ਵਿੱਚ ਰਹਿ ਕੇ ਜੀਵਨ ਦੀ ਵਿਦਿਆ ਨੂੰ ਪੜਿਆ, ਜਿਹੜਾ ਗਿਆਨ ਹਾਸਲ ਕੀਤਾ ਉਹ ਇਹਨਾਂ ਸਲੋਕਾਂ ਵਿੱਚ ਬਖਸ਼ਿਆ ਹੈ। ਇਹ ਸਾਰਾ ਗਿਆਨ ਉਹ 7 ਸਾਲ ਦੀ ਸੇਵਾ ਵਿੱਚੋਂ ਪ੍ਰਗਟ ਹੋਇਆ, ਜਿਨ੍ਹਾਂ ਦੀ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਆਪਾਂ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ।